शुभ मत पर श्री हर राय नमो कर नमो श्री हर कृष्ण मना तेग बहादुर परम वाहिगुरु परम श्री गुरु गोविंद सिंह तरों तरा पर पुन पुन वाहिगुरु पुन बंदो बार बार एकंकार सतगुरु ते प्रसाद वाहे गुरु जी की फतेह। वाहे गुरु जी की फतेह। विघ्न विनाशन सोए
गोहेरा जले वाली मिसल में एक तारा सिंह अखाए तिस डेरे मित सिंह रे तिणियों मते पकाए।
वाहिगुरु जी का खालसा वाहिगुरु जी की फतेह। परम सत्कार ते सम्मान योग गुरु का खास रूप गुरु खालसा साध संगत वड्डे पागहन साहब नौवें पातशाह धन गुरु तेग बहादुर साहब जी दे पावन पवित्र इतिहासक स्थान और श्री गुरु ग्रंथ साहिब जी महाराज जी की पवित्र हजूरी विच हाजरियां भर के शहीदां दा इतिहास पंथ दा इतिहास सरवण कर रहे। अहमद शाह अब्दाली ने 3 लाख फौज लैके हिंदुस्तान ते हमला किया। जिन्ने मराठे सन उन्हां मराठियां नूं हिंदुस्तान दे इस दिल्ली ते लाहौर दे इलाके चों भजाया और नजीब दौला रोहेले दा राज कायम किया। काफी लुटमार करन तों बाद मथुरा आदिक नगरां नूं उजाड़ के अब्दाली वापस लाहौर आया। इत्थे आ के ने हुण सिंघां नूं खत्म करन दा निश्चा कीता है। खालसे ते औखी घड़ी आ पहुंची। सिंह माझे दा इलाका छड के इधर मालवे विच आ पहुंचे पर मालवे विच भी सिंघां दा गुजारा औखा होण लगा। रस्ता बस्ता वास्ते माया दी लोड़ सी। उधरों बीकानेरी राजे ने सिंघां नूं अपनी मदद वास्ते बुलाया। जैसलमेर ते सिंघां ने बीकानेरी राजे की मदद करके हमला बोलिया पर जैसलमेरी राजे ने पहला ही बीकानेरी राजे की ईन मन ली ते बीकानेरी राजे ने सिंघां दे नाल दगा कमाया। जिहड़ी माया पैसे दे के इन्हें वचन किया सी कि मैं इन्ने रुपये देंगा वह देण तो मुकर गया। उल्टा सिंघां दे गल पैण लगा ते सिंघ जैसलमेर तो बीकानेर तो निकल के जमुना दे कोल जमुना दे कंडे ते आ पहुंचे। जमुना कंडे आ के खालसे ने डेरा कर लिया। इत्थे डल्ले वालिया मिसल दे विचों एक बाबा तारा सिंह जी ते दूसरे बाबा मित सिंह जी सन निहंग सिंह। बाबा मित सिंह जी बाबा तारा सिंह जी नूं कहण लगे कि मैं जमुना दा पारला पासा जाके लुटना है। जमुना दा पारला पासा जिहड़ा इलाका है वह रोहेले दा है ਨਜ਼ੀਬ ਦੌਲੇ ਦਾ, ਉੱਥੋਂ ਲੁੱਟ ਮਾਰ ਕਰਕੇ ਲਿਆਉਣੀ। ਬਾਬਾ ਤਾਰਾ ਸਿੰਘ ਜੀ ਨੇ ਬਚਨ ਕੀਤਾ, ਮਿਤ ਸਿੰਘ ਪਾਰਲੇ ਪਾਸੇ ਜਾਣਾ ਚੰਗਾ ਨਹੀਂ ਹੈ ਕਿਉਂਕਿ ਉਧਰ ਅਬਦਾਲੀ ਦੀਆਂ ਫੌਜਾਂ ਹਨ, ਪਤਾ ਨਹੀਂ ਕਿਹੜੇ ਵੇਲੇ ਅਬਦਾਲੀ ਹਮਲਾ ਕਰਦੇ, ਨੁਕਸਾਨ ਹੋ ਸਕਦਾ। ਪਰ ਬਾਬਾ ਮਿਤ ਸਿੰਘ ਜੀ ਨੇ ਉਹ ਸੁਤੰਤਰ ਸਨ, ਆਪਣੀ ਸਵੈ ਇੱਛਾ ਦੇ ਮਾਲਕ ਸਨ। ਸਿੰਘਾਂ ਨੂੰ ਨਾਲ ਲਿਜਾ ਕੇ ਜਮਨਾ ਪਾਰ ਕੀਤੀ ਔਰ ਜਮਨਾ ਪਾਰ ਜਾ ਕੇ ਰੋਹੇਲੇ ਦਾ ਇਲਾਕਾ ਤਕਰੀਬਨ 10 ਦਿਨਾਂ ਤੱਕ ਲੁੱਟਦੇ ਰਹੇ। ਇਧਰੋਂ ਰੋਹੇਲਾ ਵੀ ਚੁੱਪ ਕਰਕੇ ਬੈਠਾ ਰਿਹਾ ਤੇ ਅਬਦਾਲੀ ਦੀਆਂ ਫੌਜਾਂ ਬੁਲਾ ਲਈਆਂ। ਅਬਦਾਲੀ ਨੇ ਸਰਹੰਦ ਤੋਂ ਲਾਹੌਰ ਤੋਂ ਫੌਜਾਂ ਭੇਜ ਦਿੱਤੀਆਂ ਕਿ ਸਿੰਘਾਂ ਦਾ ਖੁਰਾ ਖੋਜ ਮਿਟਾਓ। ਬਹੁਤ ਸਾਰੀ ਫੌਜ ਉਹ ਬਾਬਾ ਮਿਤ ਸਿੰਘ ਤੇ ਉਹਨਾਂ ਦੇ ਨਾਲ ਦੇ ਸਾਥੀ ਸਿੰਘਾਂ ਤੇ ਆਣ ਪਈ ਹੈ, ਜਿਹਦੇ ਵਿਚ ਤਕਰੀਬਨ 6000 ਦੇ ਨੇੜੇ ਸਿੰਘ ਸ਼ਹੀਦ ਹੋਏ ਨੇ। ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪੰਥ ਦੇ ਚਰਣਾਂ ਵਿਚ ਹਾਜ਼ਰੀ ਲਵਾਉਂਦੇ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ
ਸ੍ਰੀ ਵਾਹਿ ਦੋਵੇਰਾ ਰਾਤ ਦਿਵਸ ਕੱਠੀ ਪਈ ਰੋਹੇਲੇ ਗਿਲ ਜੀ ਫੌਜ।
ਬਾਬਾ ਮਿਤ ਸਿੰਘ ਜੀ ਤੇ ਉਹਨਾਂ ਦੇ ਨਾਲ ਦੇ ਜਿੰਨੇ ਸਾਥੀ ਸਿੰਘ ਸਨ, ਇਨ੍ਹਾਂ ਨੇ ਮੇਰਠ ਦਾ ਜਿਹੜਾ ਇਲਾਕਾ ਹੈ ਯੂਪੀ ਵਿਚ, ਉਹ ਸਾਰਾ ਇਲਾਕਾ ਖੂਬ ਲੁੱਟਿਆ। ਇਹ ਰੋਹੇਲੇ ਮੁਸਲਮਾਨ ਦਾ ਇਲਾਕਾ ਸੀ, ਬਹੁਤ ਸਾਰਾ ਪੈਸਾ ਬਹੁਤ ਸਾਰਾ ਧਨ ਮਾਲ ਸਿੰਘਾਂ ਦੇ ਹੱਥ ਲੱਗਾ। ਇਹ ਬੇਫਿਕਰ ਹੋ ਕੇ 10 ਦਿਨ ਤੱਕ ਇਲਾਕੇ ਚ ਫਿਰਦੇ ਰਹੇ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਧਰੋਂ ਫੌਜਾਂ ਆ ਰਹੀਆਂ ਨੇ। ਇਹਨੇ ਨੂੰ ਰਾਤ ਦਿਨ ਕਰਦਿਆਂ ਕਰਦਿਆਂ ਰੋਹੇਲੀ ਫੌਜਾਂ, ਗਿਲਜਿਆਂ ਦੀਆਂ ਫੌਜਾਂ ਜਿਹੜੀਆਂ ਹਨ, ਉਹ ਇਸ ਮੇਰਠ ਦੇ ਇਲਾਕੇ ਵਿਚ ਇਕੱਠੀਆਂ ਹੋ ਗਈਆਂ।
ਸੂਰ ਚੜੇ ਤੇ ਆਏ ਪਏ ਜਿਮਦਰੀ ਆਏ ਮੌਜ,
ਰਾਤੋ ਰਾਤ ਹਜ਼ਾਰਾਂ ਦੀ ਗਿਣਤੀ ਚ ਫੌਜ ਇਕੱਠੀ ਹੋ ਗਈ। ਸਿੰਘਾਂ ਤੇ ਹਮਲਾ ਕਰਨ ਦੀ ਇਨ੍ਹਾਂ ਨੇ ਤਿਆਰੀ ਕਰ ਲਈ। ਰਾਤ ਬੀਤੀ, ਸੂਰਜ ਚੜਿਆ, ਅਗਲੇ ਦਿਨ ਸੂਰਜ ਚੜਦਿਆਂ ਹੀ ਇਨ੍ਹਾਂ ਨੇ ਸਾਰਿਆਂ ਨੇ ਰਲ ਕੇ ਰੋਹੇਲਿਆਂ ਨੇ ਗਿਲਜਿਆਂ ਨੇ ਬਾਬਾ ਮਿਤ ਸਿੰਘ ਤੇ ਉਨ੍ਹਾਂ ਦੇ ਨਾਲ ਦੇ ਸਾਥੀ ਸਿੰਘਾਂ ਤੇ ਹਮਲਾ ਬੋਲ ਦਿੱਤਾ। ਏਦਾਂ ਹੱਲਾ ਬੋਲਿਆ ਜਿਵੇਂ ਦਰਿਆ ਆਪਣੀ ਮੌਜ ਨਾਲ ਚੜਦਾ ਨਾ, ਆਪਣੀ ਇੱਛਾ ਦੇ ਨਾਲ ਚੜ੍ਹ ਕੇ ਕਿਨਾਰਿਆਂ ਤੋਂ ਬਾਹਰ ਨੂੰ ਆਉਂਦਾ, ਏਦਾਂ ਇਨ੍ਹਾਂ ਰੋਹੇਲਿਆਂ ਤੇ ਗਿਲਜਿਆਂ ਨੇ ਆਪਣੀ ਮੌਜ ਵਿਚ ਹਮਲਾ ਕੀਤਾ ਹੈ।
ਸਿੰਘਾਂ ਪੈਲਦੇ ਕੋਲੇ ਪਾਰ,
ਹੁਣ ਖਾਲਸਾ ਜੀ ਸਿੰਘਾਂ ਦਾ ਨੁਕਸਾਨ ਜ਼ਿਆਦਾ ਕਿਉਂ ਹੋਇਆ ਉਹਦਾ ਕਾਰਨ ਦੱਸ ਰਹੇ ਨੇ ਕਿ ਸਿੰਘਾਂ ਦੇ ਜਿਹੜੇ ਘੋੜੇ ਸਨ ਉਹ ਤਾਂ ਸਿੰਘਾਂ ਨੇ ਪੰਡਾਂ ਨਾਲ ਲੱਦੇ ਹੋਏ ਆਪ ਪੈਦਲ ਤੁਰ ਰਹੇ ਸੀ। ਜਿਹੜਾ ਸਾਜੋ ਸਮਾਨ ਲੁੱਟਿਆ ਸੀ ਮੇਰਠ ਦੇ ਇਲਾਕੇ ਚੋਂ, ਰੁਪਈਏ ਪੈਸੇ ਲੁੱਟੇ ਸਨ, ਲੁੱਟਮਾਰ ਕੀਤੀ ਸੀ, ਉਹ ਜਿੰਨਾ ਖਜ਼ਾਨਾ ਸੀ ਸਿੰਘਾਂ ਨੇ ਘੋੜਿਆਂ ਦੇ ਉੱਤੇ ਲੱਦਿਆ ਹੋਇਆ ਆਪ ਪੈਦਲ ਤੁਰੇ ਜਾ ਰਹੇ ਸਨ। ਹੁਣ ਜਦੋਂ ਤੁਰਕਾਂ ਨੇ ਹਮਲਾ ਬੋਲਿਆ ਤੇ ਸਿੰਘਾਂ ਦੇ ਘੋੜੇ ਜਿਹੜੇ ਸਨ ਉਹ ਭਾਰ ਦੇ ਨਾਲ ਲੱਦੇ ਹੋਏ ਸਨ,
ਆਪ ਬੰਨੇ ਗੱਡ ਮਗਰੇ ਨਾਲ,
ਤੇ ਘੋੜੇ ਵੀ ਲੱਦੇ ਹੋਏ ਤੇ ਆਪ ਵੀ ਵੱਡੀਆਂ ਵੱਡੀਆਂ ਪੰਡਾਂ ਜਿਹੜੀਆਂ ਨੇ ਉਹ ਸਿਰਾਂ ਤੇ ਚੁੱਕੀਆਂ ਹੋਈਆਂ ਸੀ ਸਿੰਘਾਂ ਨੇ ਲੁੱਟਮਾਰ ਕਰਕੇ। ਕਾਫੀ ਖਜ਼ਾਨਾ, ਕਿਉਂਕਿ 10 ਦਿਨ ਤੱਕ ਮੇਰਠ ਦਾ ਇਲਾਕਾ ਸਿੰਘ ਲੁੱਟਮਾਰ ਕਰਦੇ ਰਹੇ, ਬਹੁਤ ਕੁਝ ਖਾਲਸੇ ਦੇ ਹੱਥ ਵਿਚ ਲੱਗਾ ਸੀ, ਘੋੜੇ ਵੀ ਲੱਦੇ ਹੋਏ, ਆਪਣੀਆਂ ਪਿੱਠਾਂ ਵੀ ਲੱਦੀਆਂ ਹੋਈਆਂ, ਵੱਡੀਆਂ ਵੱਡੀਆਂ ਪੰਡਾਂ ਸਿਰਾਂ ਤੇ ਚੁੱਕੀਆਂ ਹੋਈਆਂ ਸਨ।
ਇਸ ਬਿਦ ਸਿੰਘ ਤੋਂ ਭਏ ਖੁਆ,
ਹੁਣ ਤੁਰਕਾਂ ਨੇ ਜਾ ਕੇ ਇਸੇ ਗੱਲ ਦਾ ਫਾਇਦਾ ਉਠਾਇਆ, ਸਿੰਘਾਂ ਤੇ ਹਮਲਾ ਬੋਲ ਦਿੱਤਾ। ਹੁਣ ਸਿੰਘਾਂ ਕੋਲ ਨਾ ਘੋੜੇ ਸਨ, ਘੋੜੇ ਤੇ ਲੱਦੇ ਹੋਏ, ਆਪ ਵੀ ਪੰਡਾਂ ਲੱਦੀਆਂ ਹੋਈਆਂ ਮੋਢਿਆਂ ਤੇ, ਤੇ ਏਦਾਂ ਲੱਦੇ ਲਦਾਇਆਂ ਦੇ ਉੱਤੇ ਤੁਰਕਾਂ ਨੇ ਹਮਲਾ ਬੋਲ ਦਿੱਤਾ, ਜਿਸ ਕਰਕੇ ਬਹੁਤ ਜ਼ਿਆਦਾ ਸਿੰਘਾਂ ਦੀ ਖੁਆਰੀ ਹੋਈ। ਸਿੰਘਾਂ ਕੋਲੋਂ ਆਪਣੇ ਹਥਿਆਰ ਨਹੀਂ ਸੰਭਾਲੇ ਗਏ, ਸ਼ਸਤਰ ਨਹੀਂ ਸੰਭਾਲੇ ਗਏ, ਕਿਉਂਕਿ ਉਹ ਭਾਰ ਸੰਭਾਲਦੇ ਕਿ ਹਥਿਆਰ ਸੰਭਾਲਦੇ, ਵਜਨ ਸੀ ਪੰਡਾਂ ਲੱਦੀਆਂ ਹੋਈਆਂ ਸਨ ਤੇ ਨਾ ਹਥਿਆਰ ਸੰਭਾਲ ਸਕੇ।
ਸਿੰਘਾਂ ਪਏ ਤਲ ਭੱਜਣ ਵਾਲ,
ਸਿੰਘਾਂ ਨੂੰ ਭੱਜਣ ਵੇਲੇ ਨੱਠ ਜਾਣ ਵਾਲ ਦੀ ਵੀ ਗੱਲ ਨਜ਼ਰ ਨਹੀਂ ਆਉਂਦੀ। ਘੋੜੇ ਲੱਦੇ ਹੋਏ ਸੀ, ਘੋੜੇ ਖਾਲੀ ਹੁੰਦੇ ਤੇ ਉਹਨਾਂ ਤੇ ਬਹਿ ਕੇ ਘੋੜਿਆਂ ਨੂੰ ਨਠਾ ਕੇ ਭੱਜ ਜਾਂਦੇ, ਉਹ ਵੀ ਨਹੀਂ ਕੰਮ ਕਰ ਸਕੇ।
ਕਲ ਪਈ ਨਜ਼ਰ ਨੇ ਕਾਰ,
ਲੜਾਈ ਵੀ ਨਹੀਂ ਕਰ ਸਕੇ ਤੇ ਨੱਠ ਵੀ ਨਹੀਂ ਸਕੇ, ਦੋਵੇਂ ਕੰਮ ਨਹੀਂ ਕਰ ਸਕੇ।
ਜੇ ਜੇ ਉਤੇ ਸਿੰਘ ਅੜੀਆਰੇ,
ਫਿਰ ਵੀ ਜਿਹੜੇ ਅੜੀਅਲ ਸਿੰਘ ਸਨ, ਸੂਰਮੇ ਸਿੰਘ ਸਨ, ਜੁਝਾਰੂ ਸਿੰਘ ਸਨ, ਉਹਨਾਂ ਨੇ ਜਿਹੜੀਆਂ ਪੰਡਾਂ ਚੁੱਕੀਆਂ ਹੋਈਆਂ ਸੀ ਇੱਕ ਪਾਸੇ ਸੁੱਟ ਦਿੱਤੀਆਂ, ਉਹਨਾਂ ਨੇ ਤੁਰਕਾਂ ਤੇ ਗਿਲਰਿਆਂ ਦਾ ਡਟ ਕੇ ਮੁਕਾਬਲਾ ਕੀਤਾ।
ਸੋਨਾ ਰਹੇ ਤਈ ਸੋ ਮਾਰੇ,
ਜਿਹੜੇ ਜਿਹੜੇ ਸਿੰਘ ਅੜ ਕੇ ਲੜੇ ਉਹ ਉਥੇ ਜੰਗ ਦੇ ਮੈਦਾਨ ਵਿਚ, ਕਿਉਂਕਿ ਤੁਰਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਗਿਲਜਿਆਂ ਦੀ ਗਿਣਤੀ ਜ਼ਿਆਦਾ ਸੀ, ਸਿੰਘ ਥੋੜੇ ਸਨ, ਜਿਸ ਕਾਰਨ ਕਰਕੇ ਬਹੁਤ ਸਾਰੇ ਸਿੰਘ ਉਥੇ ਸ਼ਹੀਦੀ ਪਾ ਗਏ।
ਮਿਤ ਸਿੰਘ ਕੈ ਚਿੱਤੋ ਆਏ,
ਬਾਬਾ ਮਿਤ ਸਿੰਘ ਜੀ ਜਿਹੜੇ ਸੀ ਸਾਰੀ ਫੌਜ ਦੇ ਜਥੇਦਾਰ ਸਨ, ਉਸ ਵੇਲੇ ਆਗੂ ਸਨ, ਉਹਨਾਂ ਦੇ ਮਨ ਵਿਚ ਚਿੱਤ ਵਿਚ ਇਸ ਤਰ੍ਹਾਂ ਫੁਰਨਾ ਆਇਆ,
ਭਾਈ ਸੋ ਜੋ ਸਿੰਘ ਨੇ ਬਤਾਏ,
ਉਹਨਾਂ ਨੂੰ ਜਿਵੇਂ ਸਿੰਘਾਂ ਨੇ ਦੱਸਿਆ ਸੀ ਉਸੇ ਤਰ੍ਹਾਂ ਦੀ ਖੇਡ ਵਰਤੀ ਹੈ।
ਸੋ ਮੁੜ ਮੁੜ ਲੜਤੇ ਜਾਵੇ,
ਬਾਬਾ ਮਿਤ ਸਿੰਘ ਜੀ ਨੇ ਵੀ ਚੰਗਾ ਮੁਕਾਬਲਾ ਕੀਤਾ ਇਹਨਾਂ ਗਿਲਜਿਆਂ ਦਾ, ਘੋੜੇ ਥੋੜੇ ਜੇ ਤੋਰ ਲੈਂਦੇ ਨੇ ਫਿਰ ਮੁੜ ਕੇ ਪਿੱਛੇ ਨੂੰ ਲੜਦੇ ਨੇ, ਫਿਰ ਥੋੜਾ ਜਿਹਾ ਟੁਰਦੇ ਨੇ ਫਿਰ ਪਿੱਛੇ ਲੜਦੇ ਹਨ।
ਬਹੁਤ ਕੇ ਕਰਵਾਰੇ ਆਵੇ,
ਪਰ ਹੁਣ ਤੁਰਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਸਿੰਘ ਥੋੜੇ ਸਨ, ਕਿੰਨਿਆਂ ਕੁ ਨੂੰ ਮਾਰਦੇ।
ਲਗ ਗੋਲੀ ਘੋੜਾ ਗਿਰ ਪਿਓ,
ਆਖਿਰਕਾਰ ਬਾਬਾ ਮਿਤ ਸਿੰਘ ਜੀ ਦੇ ਵੀ ਗੋਲੀ ਵੱਜੀ ਔਰ ਬਾਬਾ ਜੀ ਦਾ ਸਰੀਰ ਉਸੇ ਵਕਤ ਸ਼ਾਂਤ ਹੋ ਗਿਆ, ਸਰੀਰ ਚੋਂ ਪ੍ਰਾਣ ਨਿਕਲ ਗਏ, ਘੋੜੇ ਤੋਂ ਡਿੱਗ ਪਏ।
ਮਦਰ ਕਾਬੇ ਪਗ ਫਸਰੇ,
ਘੋੜੇ ਦੀ ਜਿਹੜੀ ਰਕਾਬ ਸੀ ਉਹਦੇ ਵਿਚ ਬਾਬਾ ਜੀ ਦਾ ਪੈਰ ਫਸਿਆ ਰਹਿ ਗਿਆ ਔਰ ਡਿੱਗ ਪਏ।
ਦੋਏਰਾ ਜਿਨ ਕੇ ਘੋੜੇ ਥੇ ਬੜੇ ਤੇ ਆਏ ਮੋਹ ਮਾਰ,
ਜਿਨ੍ਹਾਂ ਦੇ ਕੁਝ ਬਲਵਾਨ ਘੋੜੇ ਸਨ ਉਹ ਤਾਂ ਉਥੋਂ ਨਿਕਲ ਕੇ ਜਮਨਾ ਪਾਰ ਵੀ ਹੋ ਗਏ।
ਲੜਤ ਭਜਤ ਫਿਰ ਫਿਰ ਲੜਤ ਪੰਜ ਛੇ ਮੂਏ ਹਜ਼ਾਰ,
ਇਦਾਂ ਖਾਲਸਾ ਜੀ ਲੜਦਿਆਂ ਭਿੜਦਿਆਂ ਗਿਲਜਿਆਂ ਦਾ ਮੁਕਾਬਲਾ ਕਰਦਿਆਂ ਕਰਦਿਆਂ ਤਕਰੀਬਨ 5 ਤੋਂ 6 ਹਜ਼ਾਰ ਸਿੰਘ ਸ਼ਹੀਦੀਆਂ ਪਾ ਗਏ। 6 ਹਜ਼ਾਰ ਇਸ ਜੰਗ ਦੇ ਮੈਦਾਨ ਦੇ ਵਿਚ ਇਹ ਸ਼ਹੀਦੀ ਜਿਹੜੀ ਸਿੰਘਾਂ ਨੂੰ ਹੋਈ ਹੈ, 6 ਹਜ਼ਾਰ ਸਿੰਘ ਇਹਦੇ ਵਿਚ ਸ਼ਹੀਦ ਹੋਏ ਹਨ।
ਮੁਫਤ ਪੜੇ ਯੋ ਕਾਬਲੀ, ਮੁਫਤ ਫਤਿਹ ਯੋ ਕਾਬਲੀ ਆਏ,
ਜਿਹੜੀ ਕਾਬਲੀ ਫੌਜ ਗਿਲਜਿਆਂ ਦੀ ਫੌਜ ਨੇ ਸਿੰਘਾਂ ਤੇ ਹਮਲਾ ਕੀਤਾ ਹੈ, ਤਕਰੀਬਨ ਇਹਨਾਂ ਨੂੰ ਮੁਫਤ ਹੀ ਜਿੱਤ ਮਿਲ ਗਈ ਹੈ, ਕਿਉਂਕਿ ਸਿੰਘ ਜਿਹੜੇ ਸਨ ਉਹ ਭਾਰ ਨਾਲ ਲੱਦੇ ਹੋਏ ਸਨ, ਖਜ਼ਾਨਾ ਸੀ ਸਿੰਘਾਂ ਦੇ, ਘੋੜੇ ਵੀ ਲੱਦੇ ਹੋਏ, ਆਪ ਵੀ ਲੱਦੇ ਹੋਏ ਸਨ, ਜਿਸ ਕਰਕੇ ਤੁਰਕਾਂ ਦਾ ਮੁਕਾਬਲਾ ਸਹੀ ਢੰਗ ਨਾਲ ਸਿੰਘ ਨਾ ਕਰ ਸਕੇ ਤੇ ਸਿੰਘਾਂ ਨੂੰ ਸ਼ਹੀਦੀ ਪ੍ਰਾਪਤ ਕਰਨੀ ਪਈ। ਇਹਨਾਂ ਕਾਬਲੀਆਂ ਨੂੰ, ਇਹਨਾਂ ਗਿਲਜਿਆਂ ਨੂੰ ਮੁਖਤ ਦੇ ਵਿਚ ਫਤਿਹ ਪ੍ਰਾਪਤ ਹੋ ਗਈ।
ਜਹਾਂ ਖਾਨ ਫੌਜਦਾਰ ਕਾਏ,
ਇਹ ਜਿਹੜੀ ਫੌਜ ਜਿਹੜੀ ਤੁਰਕਾਂ ਦੇ ਸਿੰਘਾਂ ਤੇ ਹਮਲਾ ਕਰਕੇ ਆਈ ਸੀ, ਇਸ ਫੌਜ ਦਾ ਜਥੇਦਾਰ ਸੀ ਜਹਾਨ ਖਾਨ, ਜਹਾਨ ਖਾਂ ਇਹਨਾਂ ਦਾ ਫੌਜਦਾਰ ਸੀ, ਜਰਨੈਲ ਸੀ।
ਉਨ ਸਿਰ ਸਿੰਘਨ ਕੇ ਜੋ ਕਟਾਏ, 18 ਗੱਡੇ ਨਿਜੀ ਬੈਲ ਦਵਾਏ,
ਉਹਨੇ ਜਿੰਨੇ ਸਿੰਘ ਸ਼ਹੀਦ ਹੋਏ, 6 ਹਜ਼ਾਰ ਸਿੰਘ ਸ਼ਹੀਦ ਹੋਏ ਸਨ, ਉਹਨਾਂ ਦੇ ਸਿਰ ਵੱਢ ਲਏ, ਸਾਰਿਆਂ ਦੇ ਸ਼ਹੀਦ ਹੋਏ ਸਿੰਘਾਂ ਦੇ ਸਿਰ ਕੱਟ ਲਏ, ਔਰ ਉਹ ਸਿਰ ਕੱਟ ਕੇ ਗੱਡਿਆਂ ਦੇ ਉੱਤੇ 18 ਗੱਡੇ ਲੱਦ ਲਏ, 18 ਗੱਡਿਆਂ ਦੇ ਉੱਤੇ ਉਹ ਸਿੰਘਾਂ ਦੇ ਸਿਰ ਜਿਹੜੇ ਨੇ ਉਹ ਲੱਦ ਕੇ ਨਜੀਬ ਰੁਹੇਲੇ ਨੂੰ ਨਾਲ ਲੈ ਕੇ ਲਾਹੌਰ ਨੂੰ ਚੱਲ ਪਿਆ ਬਦਾਲੀ ਕੋਲੋਂ ਇਨਾਮ ਲੈਣ ਵਾਸਤੇ।
ਜਬ ਸਿਰ ਗੱਡੇ ਲੰਘ ਤੁਰੇ ਘੱਗਰ ਉੱਤੇ ਸਰਾਏ,
ਖਾਲਸਾ ਜੀ ਜਹਾਨ ਖਾਂ ਤੇ ਨਜੀਬ ਰੁਹੇਲਾ 18 ਗੱਡੇ ਸਿੰਘਾਂ ਦੇ ਸਿਰਾਂ ਦੇ ਲੱਦ ਕੇ, ਜਿਹੜੇ 6 ਹਜ਼ਾਰ ਸਿੰਘ ਸ਼ਹੀਦ ਹੋਏ ਉਹਨਾਂ ਦੇ ਸਿਰ 18 ਗੱਡਿਆਂ ਤੇ ਲੱਦ ਕੇ ਲਾਹੌਰ ਜਾ ਕੇ ਇਨਾਮ ਲਵਾਂਗਾ, ਕਿਉਂਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਮਿਲਦੇ ਸਨ, ਕਿਹੜਾ ਸਿੰਘਾਂ ਦੇ ਸਿਰਾਂ ਦੇ ਮੁੱਲ ਲਵਾਂਗੇ, ਅਬਦਾਲੀ ਦੀ ਖੁਸ਼ੀ ਲਵਾਂਗੇ। ਇਹ ਸੋਚ ਕੇ ਉਥੋਂ ਮੇਰਠ ਦੇ ਇਲਾਕੇ ਚੋਂ ਚਲਦੇ ਚਲਦੇ ਆ ਜਿੱਥੇ ਅੰਬਾਲੇ ਦਾ ਅੱਗੇ ਅਗਲਾ ਹਿੱਸਾ ਘੱਗਰ ਆਉਂਦਾ, ਘੱਗਰ ਦਾ ਜਿਹੜਾ ਕਿਨਾਰਾ ਹੈ ਉਹ ਪਾਰ ਕਰਕੇ ਉਰਲੇ ਪਾਸੇ ਆਏ ਨੇ, ਜਿੱਥੇ ਨਾਲ ਹੀ ਮੁਗਲ ਸਰਾਏ ਨਾਮਕ ਇੱਕ ਨਗਰ ਹੈ।
ਸਭ ਸਿੰਘਣ ਕੇ ਦਲ ਬੜੇ ਸੁਣੀ ਅਵਾਈ ਆਏ,
ਇਧਰੋਂ ਇਹ 18 ਗੱਡੇ ਲੱਦ ਕੇ ਚੱਲ ਪਏ ਤੇ ਇਧਰ ਜਿਹੜੇ ਮਾਲਵੇ ਦੇ ਇਲਾਕੇ ਚ ਸਿੰਘ ਸਨ ਉਹਨਾਂ ਨੂੰ ਪਤਾ ਲੱਗਾ ਕਿ ਸਿੰਘਾਂ ਦੇ ਸਿਰ ਜਿਹੜੇ ਨੇ ਉਹਨਾਂ ਦੀ ਬੇਪੱਤੀ ਕਰਕੇ 18 ਗੱਡੇ ਲੱਦ ਕੇ ਲਾਹੌਰ ਲਿਜਾਏ ਜਾ ਰਹੇ ਨੇ। ਇਹ ਸਾਡੇ ਵਾਸਤੇ ਬੜੀ ਹੀਣਤਾਈ ਦੀ ਬਾਤ ਹੈ ਕਿ ਉਹਨਾਂ ਸਿੰਘਾਂ ਦੇ ਸਿਰਾਂ ਨੂੰ ਉੱਥੇ ਰੋਲਿਆ ਜਾਏਗਾ, ਇਹ ਯੋਗ ਨਹੀਂ ਹੈ। ਉਹਨਾਂ ਸਿੰਘਾਂ ਦੇ ਸਿਰਾਂ ਨੂੰ ਆਪਣੇ ਕਬਜ਼ੇ ਕਰਕੇ ਉਹਨਾਂ ਦਾ ਸਸਕਾਰ ਕਰਨਾ ਚਾਹੀਦਾ। ਇਹ ਬਿਰਤੀ ਠਾਣ ਕੇ ਇਧਰ ਮਾਲਵੇ ਦੇ ਇਲਾਕੇ ਚ ਜਿਹੜੇ ਸਿੰਘ ਸਨ ਉਹਨਾਂ ਨੇ ਤਿਆਰੀ ਕੀਤੀ ਅਬਦਾਲੀ ਦੀ ਇਸ ਫੌਜ ਤੇ ਹਮਲਾ ਕਰਕੇ ਉਹਨਾਂ 18 ਗੱਡਿਆਂ ਨੂੰ ਕਬਜ਼ੇ ਕਰਨ ਵਾਸਤੇ।
ਉਨ ਸਿਰ ਦੀਨੇ ਵਾ ਗਿਰਾਏ ਗੱਡੇ ਲੈ ਗਏ ਨੱਤ ਪਿਛਾਏ।
ਖਾਲਸਾ ਜੀ ਜਦੋਂ ਸਿੰਘਾਂ ਨੇ ਹਮਲਾ ਬੋਲਿਆ ਨਾ ਤੇ ਕਾਬਲ ਦੀ ਫੌਜ ਸੀ ਇਹਨਾਂ ਨੇ ਭਾਜੜ ਪੈ ਗਈ ਨੱਠ ਪਏ। ਇਹਨਾਂ ਆਖਿਆ ਛੱਡੋ ਇਹਨਾਂ ਗੱਡਿਆਂ ਨੂੰ ਇੱਥੇ ਸਿਰਾਂ ਦੇ ਨਾਲ ਲੱਦੇ ਹੋਏ ਗਏ ਨੇ ਗੱਡੇ ਨੇ ਇੱਥੇ ਹੀ ਰਹਿਣ ਦਿਓ ਆਪਣੀਆਂ ਜਾਨਾਂ ਬਚਾਓ ਤੇ ਇੱਥੋਂ ਨੱਠ ਤੁਰੋ ਕਿਉਂਕਿ ਸਿੰਘਾਂ ਨੇ ਹਮਲਾ ਬੋਲ ਦਿੱਤਾ ਹੈ।
ਉੱਤੇ ਭਤੀਜੇ ਮਿਤ ਸਿੰਘ ਦੋਏ
ਜੀ ਬਾਬਾ ਮਿਤ ਸਿੰਘ ਜੀ ਦੇ ਦੋ ਭਤੀਜੇ ਸਨ ਜਿਹੜੇ ਬਾਬਾ ਮਿਤ ਸਿੰਘ ਜੀ ਸ਼ਹੀਦ ਹੋ ਗਏ ਨੇ ਉੱਥੇ ਮੇਰਠ ਦੇ ਇਲਾਕੇ ਚ। ਉਹਨਾਂ ਦੇ ਦੋ ਭਤੀਜੇ ਸਨ ਜਿਨ੍ਹਾਂ ਨੇ ਹਮਲਾ ਕਰਕੇ ਇਹਨਾਂ ਸਾਰੇ ਸਿੰਘਾਂ ਦੇ ਸਿਰ ਜਿਹੜੇ ਨੇ ਉਹ ਛੁਡਾਏ ਹਨ।
ਭਾਗ ਸਿੰਘ ਪੰਗਾ ਸਿੰਘ ਸੋਏ
ਬਾਬਾ ਮਿਤ ਸਿੰਘ ਜੀ ਦੇ ਜਿਹੜੇ ਦੋ ਭਤੀਜੇ ਨੇ ਇਹਨਾਂ ਵਿੱਚੋਂ ਇੱਕ ਦਾ ਨਾਮ ਹੈ ਭਾਈ ਭਾਗ ਸਿੰਘ ਤੇ ਦੂਜੇ ਦਾ ਨਾਮ ਸੀ ਭਾਈ ਪੰਗਾ ਸਿੰਘ ਜੀ। ਇਹਨਾਂ ਨੇ ਹਮਲਾ ਕਰਕੇ ਘੱਗਰ ਸਰਾਂ ਦੇ ਕੋਲ ਸ਼ੰਭੂ ਦੇ ਲਾਗੇ ਅੱਜ ਵੀ ਉੱਥੇ ਉਹ ਅਸਥਾਨ ਮਹਾਰਾਜ ਜੀ ਦਾ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਹੈ। 18 ਦੇ 18 ਗੱਡੇ ਜਿਹੜੇ ਸਨ ਸਿੰਘਾਂ ਦੇ ਸਿਰਾਂ ਦੇ ਲੱਦੇ ਹੋਏ ਉਹ ਆਪਣੇ ਅਧੀਨ ਕਰ
ਲਏ।
ਭਾਗ ਸਿੰਘ ਤੇ ਭੰਗਾ ਸਿੰਘ ਜਿਹੜੇ ਸਨ ਬਾਬਾ ਮਿਤ ਸਿੰਘ ਦੇ ਭਤੀਜੇ ਇਹਨਾਂ ਨੇ ਆਹ ਜਿਹੜਾ ਥਨੇਸਰ ਦਾ ਇਲਾਕਾ ਕੁਰਕਸ਼ੇਤਰ ਦਾ ਇਹ ਇਲਾਕਾ ਇਹਨਾਂ ਨੇ ਮੱਲਿਆ ਹੋਇਆ ਸੀ। ਇਸ ਇਲਾਕੇ ਦੇ ਵਿਚ ਰਾਜ ਕਰਦੇ ਸਨ।
ਚੱਲ
ਏਦਾਂ ਉਹਨਾਂ 18 ਗੱਡਿਆਂ ਤੋਂ ਸੀਸ ਬੜੇ ਸਤਿਕਾਰ ਨਾਲ ਉਤਾਰੇ। ਉਹਨਾਂ ਦਾ ਇੱਕ ਅੰਗੀਠਾ ਚਿਣਿਆ ਗਿਆ। ਉਹ ਅੰਗੀਠਾ ਚਿਣ ਕੇ ਬੜੇ ਅਦਬ ਨਾਲ ਸਤਿਕਾਰ ਦੇ ਨਾਲ
ਸ਼ਹੀਦ ਗੰਜ ਇਹਨੂੰ ਆ ਕਹਾਵੇ ਚੜ੍ਹੇ ਚੜਾਵਾ ਸੁੱਖ ਸੋ ਪਾਵੇ।
ਖਾਲਸਾ ਜੀ ਉਹਨਾਂ ਸਾਰੇ ਸਿੰਘਾਂ ਦੇ 6000 ਸਿੰਘਾਂ ਦੇ ਜਿਹੜੇ ਸਿਰ ਸਨ ਉਹ ਅੰਗੀਠਾ ਚਿਣ ਕੇ ਭਾਈ ਭਾਗ ਸਿੰਘ ਤੇ ਭਾਈ ਭੰਗਾ ਸਿੰਘ ਜੀ ਨੇ ਅੰਤਿਮ ਸੰਸਕਾਰ ਕੀਤਾ। ਉਹ ਅੰਗੀਠਾ ਅੱਜ ਵੀ ਉੱਥੇ ਬਣਿਆ ਹੋਇਆ ਹੈ ਔਰ ਉਸ ਪਾਵਨ ਅਸਥਾਨ ਦਾ ਨਾਮ ਹੈ ਗੁਰਦੁਆਰਾ ਸ਼ਹੀਦ ਗੰਜ ਸਾਹਿਬ। ਸ਼ੰਭੂ ਦੇ ਬਿਲਕੁਲ ਜਿਹੜੀ ਜਰਨੈਲੀ ਸੜਕ ਤੁਰੀ ਆ ਰਹੀ ਹੈ ਉਸੇ ਜਰਨੈਲੀ ਸੜਕ ਤੇ ਜਦੋਂ ਰਾਜਪੁਰੇ ਤੋਂ ਅੰਬਾਲੇ ਨੂੰ ਜਾਈਦਾ ਤੇ ਸ਼ੰਭੂ ਤੋਂ ਕੁਝ ਕੁ ਫਰਲਾਂਗ ਪਹਿਲਾਂ ਖੱਬੇ ਹੱਥ ਉਹਨਾਂ ਸ਼ਹੀਦਾਂ ਦਾ ਅਸਥਾਨ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਇਹ ਜੋ ਪਵਿੱਤਰ ਅਸਥਾਨ ਸ਼ਹੀਦ ਗੰਜ ਸਾਹਿਬ ਹੈ ਇਹਦੀ ਮਹਾਨਤਾ ਇਹ ਹੈ ਕਿ ਜਿਹੜਾ ਕੋਈ ਮਾਈ ਭਾਈ ਉੱਥੇ ਜਾ ਕੇ ਚੜਾਵਾ ਚੜਾਉਂਦਾ ਕੋਈ ਸੁਖਣਾ ਸੁਖਦਾ ਉਹਦੀ ਸੁਖਣਾ ਅੱਜ ਵੀ ਉਹਨਾਂ ਸ਼ਹੀਦਾਂ ਦੇ ਅਸਥਾਨ ਤੋਂ ਪੂਰੀ ਹੁੰਦੀ ਹੈ। ਇਸ ਪਵਿੱਤਰ ਪਾਵਨ ਅਸਥਾਨ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਾ ਸਾਡੇ ਬਜ਼ੁਰਗ ਇਤਿਹਾਸ ਦੱਸਦੇ ਨੇ ਕਿਉਂਕਿ ਮੇਰਾ ਨਗਰ ਵੀ ਉੱਥੇ ਨੇੜੇ ਹੈ ਕਿ ਜਦੋਂ ਇਹ ਅਸਥਾਨ ਪ੍ਰਗਟ ਹੋਇਆ ਇੱਥੇ ਬੇਰੀਆਂ ਦਾ ਝੁੰਡ ਸੀ। ਇੱਕ ਬੇਰੀ ਅੱਜ ਵੀ ਉੱਥੇ ਮੌਜੂਦ ਹੈ ਗੁਰਦੁਆਰਾ ਬੇਰ ਸਾਹਿਬ ਉਹ ਅਸਥਾਨ ਯਾਦਗਾਰ ਹੈ। ਉਹ ਜਦੋਂ ਬੇਰੀਆਂ ਉਹ ਬੇਰੀ ਨੂੰ ਕੱਟਿਆ ਜਾਣ ਲੱਗਾ ਤੇ ਉਹਦੇ ਵਿੱਚੋਂ ਖੂਨ ਸਿਮਣ ਲੱਗ ਪਿਆ ਸੀ ਤੇ ਖੂਨ ਸਿਮਣ ਲੱਗ ਪਿਆ ਆਵਾਜ਼ ਆਈ ਕਿ ਭਾਈ ਇਸ ਅਸਥਾਨ ਨੂੰ ਇਸ ਤਰ੍ਹਾਂ ਖਤਮ ਨਾ ਕਰੋ ਇਹ ਸਾਡਾ ਸ਼ਹੀਦਾਂ ਸਿੰਘਾਂ ਦਾ ਅਸਥਾਨ ਹੈ ਇੱਥੇ ਯਾਦਗਾਰ ਕਾਇਮ ਕਰੋ। ਉਦੋਂ ਫਿਰ ਉਹ ਅਸਥਾਨ ਉੱਥੇ ਯਾਦਗਾਰ ਕਾਇਮ ਕੀਤੀ ਗਈ ਤੇ ਪੂਰਨਮਾਸ਼ੀ ਦਾ ਜਿਹੜਾ ਜੋੜ ਮੇਲਾ ਹੈ ਮਹੀਨੇ ਬਾਅਦ ਉੱਥੇ ਭਰਦਾ ਹੈ। ਜਿਵੇਂ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਤੇ 5 ਪੰਚਮੀਆਂ ਦੀ ਹਾਜ਼ਰੀ ਭਰਨ ਦੀ ਮਰਿਆਦਾ ਹੈ ਇਸੇ ਤਰ੍ਹਾਂ ਉੱਥੇ 5 ਪੂਰਨਮਾਸ਼ੀਆਂ ਦੀ ਮਰਿਆਦਾ ਹਾਜ਼ਰੀ ਭਰਨ ਦੀ ਔਰ ਜਿਹੜਾ ਵੀ ਉੱਥੇ ਭਾਵਨਾ ਨਾਲ ਜਾ ਕੇ ਕੋਈ ਚੜਾਵਾ ਚਾੜਾ ਚੜਾਵਾ ਸੁੱਖ ਸੋ ਪਾਵੈ। ਭਾਈ ਰਤਨ ਸਿੰਘ ਜੀ ਇੱਥੇ ਲਿਖ ਰਹੇ ਨੇ ਕਿ ਸਤਿਕਾਰ ਸਹਿਤ ਜੇ ਕੋਈ ਉੱਥੇ ਚੜਾਵਾ ਚੜਾਉਂਦਾ ਜਾਂ ਕੋਈ ਕਿਸੇ ਪ੍ਰਕਾਰ ਦੀ ਸੁਖਣਾ ਸੁਖਦਾ ਹੈ ਤਾਂ ਉਹਨਾਂ ਸ਼ਹੀਦ ਸਿੰਘਾਂ ਦੇ ਪਾਸੋਂ ਸੁਖਣਾ ਪੂਰੀਆਂ ਹੁੰਦੀਆਂ ਹਨ।
ਸਾਲ 18 ਸਾਹਿਬ ਤੇ ਉੱਪਰ ਚਾਲ
ਇਹ ਜਿਹੜਾ ਜੰਗ ਹੋਇਆ ਤੇ ਇਹਨਾਂ ਸਿੰਘਾਂ ਦੇ ਸਿਰਾਂ ਦਾ ਸੰਸਕਾਰ ਕੀਤਾ ਗਿਆ ਇਹ ਸੰਮਤ ਬੇਕਰਮੀ 1823 ਸਾਲ ਦਾ ਸੰਮਤ ਬਿਕਰਮੀ ਦਾ ਸਾਲ ਸੀ।
ਮਿਤ ਸਿੰਘ ਸ਼ਹੀਦੀ ਮਲੇ ਸੋ ਲੜਿਓ ਜਾ ਖਾਨ ਨਾਲ।
ਬਾਬਾ ਮਿਤ ਸਿੰਘ ਜੀ ਨੇ ਇਸ ਪ੍ਰਕਾਰ ਨਾਲ ਜਹਾਨ ਖਾਨ ਨਾਲ ਇਸ ਸਾਲ ਵਿਚ ਲੜਦੇ। ਜਹਾਨ ਖਾਨ ਉਹੀ ਹੈ ਜਿਹਦੇ ਨਾਲ ਲੜ ਕੇ ਬਾਬਾ ਦੀਪ ਸਿੰਘ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ। ਉਸੇ ਜਹਾਨ ਖਾਂ ਦੇ ਨਾਲ ਬਾਬਾ ਅਮਿਤ ਸਿੰਘ ਜੀ ਨੇ ਲੜ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ।
ਦੋਏਰਾ ਸਾਖੀ ਨੀਲ ਸੁਮਨ ਨੂੰ ਹੈ ਸੁਣਿਓ ਜਿਸ ਡਾਏ
ਜੀ। ਹੁਣ ਇੱਕ ਬਹੁਤਾ ਇਤਿਹਾਸਕ ਪਹਿਲੂ ਭਾਈ ਰਤਨ ਸਿੰਘ ਜੀ ਦੱਸਣਾ ਚਾਹੁੰਦੇ ਨੇ ਮੀਰ ਮੰਨੂ ਦਾ। ਇਹ ਲਾਹੌਰ ਦਾ ਸੂਬਾ ਸੀ, ਕਿਸੇ ਸਮੇਂ ਨੇ ਸਿੰਘਾਂ ਦੇ ਨਾਲ ਸੰਧੀ ਵੀ ਕੀਤੀ ਸੀ। ਦੀਵਾਨ ਕੌੜਾ ਮੱਲ ਨੂੰ ਇਹਨੇ ਖਾਲਸੇ ਦੀ ਮਦਦ ਦੇ ਨਾਲ ਮੁਲਤਾਨ ਦੇ ਇਲਾਕੇ ਦਾ ਨਵਾਬ ਵੀ ਮੁਕਰਰ ਕਰ ਦਿੱਤਾ ਸੀ, ਮੁਲਤਾਨ ਫਤਿਹ ਕੀਤਾ ਸੀ। ਪਰ ਬਾਅਦ ਵਿਚ ਇਹੀ ਮੀਰ ਮੰਨੂ ਸਿੰਘਾਂ ਦਾ ਵੱਡਾ ਦੁਸ਼ਮਣ ਬਣ ਗਿਆ। ਮੀਰ ਮੰਨੂ ਨੇ ਇੰਨਾ ਜ਼ਿਆਦਾ ਘਾਣ ਕੀਤਾ ਸੀ ਖਾਲਸੇ ਪੰਥ ਦਾ, ਪਤਾ ਨਹੀਂ ਕਿਤਨੀਆਂ ਹੀ ਮਾਤਾਵਾਂ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਨੇਜਿਆਂ ਦੇ ਵਿਚ ਪਰੋਂਦਾ ਰਿਹਾ ਮੀਰ ਮੰਨੂ। ਖੰਨੀ ਖੰਨੀ ਦੇ ਉੱਤੇ ਗੁਜ਼ਾਰਾ ਕੀਤਾ, ਸਵਾ ਸਵਾ ਮਨ ਪੀਸਣੇ ਪੀਸੇ। ਇਹ ਜਿਹੜੀ ਅਰਦਾਸ ਦੇ ਵਿਚ ਪੰਕਤੀ ਕਹੀ ਜਾਂਦੀ ਹੈ, ਇਹ ਮੀਰ ਮੰਨੂ ਦੇ ਟਾਈਮ ਦੀ ਯਾਦ ਕਰਾਉਂਦੀ ਹੈ। ਮੀਰ ਮੰਨੂ ਦੇ ਸਮੇਂ ਸਿੰਘ ਇਹ ਕਹਿੰਦੇ ਸਨ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉ ਜਿਉ ਵੱਢਦਾ ਅਸੀਂ ਦੂਣ ਸਵਾਏ ਹੋਏ। ਮੰਨੂ ਸਾਡੀ ਦਾਤਰੀ ਆ ਔਰ ਸਾਨੂੰ ਵੱਢਦਾ ਚੱਲਿਆ ਜਾ ਰਿਹਾ, ਪਰ ਉਹ ਜਿੰਨਾ ਸਾਨੂੰ ਮਾਰਦਾ ਤੇ ਵੱਢਦਾ ਅਸੀਂ ਦੂਣੇ ਤੇ ਚੌਣੇ ਹੋ ਕੇ ਹੋਰ ਵੱਧਦੇ ਚਲੇ ਜਾ ਰਹੇ। ਇਹ ਪਾਪੀ ਮੀਰ ਮੰਨੂ, ਇਹਦਾ ਅੰਤ ਕਿਵੇਂ ਹੋਇਆ, ਇਹਦਾ ਕਾਲ ਕਿਵੇਂ ਆਇਆ, ਇਹ ਪਾਪੀ ਕਿਵੇਂ ਮਰਿਆ, ਇਹਦੀ ਹੁਣ ਸਾਖੀ ਜਿਹੜੀ ਹੈ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪ ਸਰਬੱਤ ਖਾਲਸੇ ਪੰਥ ਨੂੰ ਸਰਵਣ ਕਰਾਉਂਦਾ ਹਾਂ। ਆਪ ਜੀ ਮੀਰ ਮੰਨੂ ਦੇ ਮਰਨ ਦੀ ਕਥਾ ਸਰਵਣ ਕਰੋ, ਇਹ ਪਾਪੀ ਕਿਵੇਂ ਮਰਿਆ।
ਮਾਰਨ ਚੜਿਓ ਖਾਲਸਾ ਮੂਹੋਂ ਆਪ ਦੁੱਖ ਪਾਏ।
ਪਾਪੀ ਮੀਰ ਮੰਨੂ ਖਾਲਸੇ ਨੂੰ ਮਾਰਨ ਚੜਿਆ ਸੀ, ਕਹਿੰਦਾ ਮੈਂ ਖਾਲਸੇ ਦਾ ਖੁਰਾ ਖੋਜ ਮਿਟਾ ਕੇ ਰੱਖ ਦਿਆਂਗਾ, ਸਿੰਘ ਨਾਮ ਤਾਂ ਮੈਂ ਧਰਤੀ ਤੋਂ ਖਤਮ ਹੀ ਕਰ ਦਿਆਂਗਾ, ਕੋਈ ਰਹਿਣਗੇ ਹੀ ਨਹੀਂ ਸਿੰਘ ਨਾਮ ਦੇ ਸਿੱਖ ਜਿਹੜੇ ਨੇ। ਏਦਾਂ ਖਾਲਸੇ ਨੂੰ ਮਾਰਨ ਵਾਸਤੇ, ਪੰਥ ਨੂੰ ਮਾਰਨ ਵਾਸਤੇ ਨੇ ਚੜਾਈ ਕੀਤੀ, ਪਰ ਆਪ ਹੀ ਪਾਪੀ ਮਾਰਿਆ ਗਿਆ। ਖਾਲਸੇ ਨੂੰ ਮਾਰਨ ਚੜਿਆ, ਆਪ ਹੀ ਮਰ ਗਿਆ। ਕਿਵੇਂ ਮਰਿਆ ਦੁੱਖ ਪਾ ਕੇ ਸੁਣੋ ਜੀ।
ਕੌੜਾ ਮੱਲ ਜਵੇ ਮਰ ਗਏ।
ਦੀਵਾਨ ਕੌੜਾ ਮੱਲ ਜੀ ਜਦੋਂ ਤੱਕ ਜਿਉਂਦੇ ਰਹੇ ਉਦੋਂ ਤੱਕ ਤਾਂ ਖਾਲਸੇ ਦੀ ਮੀਰ ਮੰਨੂ ਦੇ ਨਾਲ ਚੰਗੀ ਬਣਦੀ ਰਹੀ। ਦੀਵਾਨ ਕੌੜਾ ਮੱਲ ਜੀ ਬੜੇ ਨੇਕ ਨੀਅਤ ਇਨਸਾਨ ਸਨ, ਪੰਥ ਦੀ ਪੈਰਵਾਈ ਸਰਕਾਰੀ ਦਰਬਾਰੇ ਉਹ ਕਰਿਆ ਕਰਦੇ ਸਨ। ਤੋ ਕਈ ਮੁਹਿੰਮਾਂ ਦੇ ਵਿੱਚ ਖਾਲਸੇ ਨੂੰ ਆਪਣੇ ਨਾਲ ਲੈ ਕੇ ਦੀਵਾਨ ਕੌੜਾ ਮੱਲ ਜੀ ਰਹੇ ਨੇ। ਪਰ ਦੀਵਾਨ ਕੌੜਾ ਮੱਲ ਜੀ ਦੀ ਜਦੋਂ ਮੌਤ ਹੋ ਗਈ, ਉਹਨਾਂ ਦੀ ਮੌਤ ਤੋਂ ਬਾਅਦ
ਸਿੰਘ ਨੂੰ ਤੋਂ ਵਸੀਲੋ ਵਯੋ।
ਦੀਵਾਨ ਕੌੜਾ ਮੱਲ ਜੀ ਸਿੰਘਾਂ ਦੇ ਵਕੀਲ ਸਨ, ਮੀਰ ਮੰਨੂ ਦੇ ਕੋਲ ਸਿੰਘਾਂ ਦੀ ਗੱਲਬਾਤ ਕਰਦੇ ਸੀ, ਵਿਚੋਲਗੀ ਕਰਦੇ ਸਨ। ਹੁਣ ਜਦੋਂ ਦੀਵਾਨ ਕੌੜਾ ਮੱਲ ਜੀ ਹੀ ਸਰੀਰ ਤਿਆਗ ਗਏ,
ਟਕੇ ਦੀਨ ਤੇ ਤੁਰਤ ਮਿਟ ਗਏ।
ਤਾਂ ਮੀਰ ਮੰਨੂ ਖਾਲਸੇ ਨੂੰ ਟਕੇ ਭਰਦਾ ਸੀ, ਜਿਹੜੇ 12 ਪਿੰਡ ਸੀ ਇਧਰ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਵਿੱਚ ਉਹ ਖਾਲਸੇ ਨੂੰ ਦਿੱਤੇ ਹੋਏ ਸਨ। ਟਕੇ ਵੀ ਭਰਦਾ ਸੀ, ਖਾਲਸੇ ਨੂੰ ਮਾਇਆ ਵੀ ਦਿੰਦਾ ਸੀ। ਪਰ ਜਦੋਂ ਦੀਵਾਨ ਕੌੜਾ ਮੱਲ ਜੀ ਸਰੀਰ ਤਿਆਗ ਗਏ, ਮੀਰ ਮੰਨੂ ਦੀ ਵੀ ਨੀਅਤ ਫਿਰ ਗਈ, ਇਹਨੇ ਖਾਲਸੇ ਨੂੰ ਟਕੇ ਭਰਨੇ ਬੰਦ ਕਰ ਦਿੱਤੇ।
ਨੇ ਫਿਰ ਤੁਰਕ ਸੰਤੇ।
ਹੁਣ ਜਦੋਂ ਮੀਰ ਮੰਨੂ ਨੇ ਟਕੇ ਤਾਰਨੇ ਬੰਦ ਕਰ ਦਿੱਤੇ ਤੇ ਖਾਲਸੇ ਨੇ ਤੇ ਹੁਣ ਆਪਣਾ ਗੁਜ਼ਾਰਾ ਕਰਨਾ ਹੀ ਸੀ ਨਾ, ਖਾਲਸੇ ਨੇ ਫਿਰ ਤੁਰਕਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਕਿਤੇ ਤੁਰਕ ਖਜ਼ਾਨਾ ਲੈ ਕੇ ਜਾਇਆ ਕਰਨ, ਸਿੰਘਾਂ ਨੇ ਹਮਲਾ ਕਰਨਾ ਤੇ ਤੁਰਕਾਂ ਦੇ ਕੋਲੋਂ ਖਜ਼ਾਨਾ ਖੋਹ ਲੈਣਾ।
ਲਾਹੌਰ ਠੀਕ ਘੋੜੇ ਜਾਏ ਦੁੜਾਏ।
ਲਾਹੌਰ ਦੇ ਨੇੜੇ ਤੇੜੇ ਵੀ ਸਿੰਘ ਜਾ ਕੇ ਜਕਾਰੇ ਗਜਾਣ ਲੱਗ ਪਏ, ਲਾਹੌਰ ਦੇ ਨੇੜੇ ਜਾ ਕੇ ਵੀ ਹਮਲਾ ਕਰਕੇ ਅਨੇਕਾਂ ਇਲਾਕਿਆਂ ਨੂੰ ਉਜਾੜਨ ਲੱਗੇ।
ਗੈਲ ਪਰੈ ਰਲੈ ਚਾੜਨ ਜਾਏ।
ਜਦੋਂ ਤੁਰਕ ਸਿੰਘਾਂ ਦੇ ਪਿੱਛੇ ਪੈਂਦੇ ਨੇ ਫੜਨ ਵਾਸਤੇ ਤੇ ਸਿੰਘ ਜੰਗਲਾਂ ਵਿਚ ਜਾ ਵੜਦੇ ਨੇ, ਜੰਗਲਾਂ ਦੀਆਂ ਝੱਲਾਂ ਵਿਚ ਜਾ ਲੁਕਦੇ ਹਨ।
ਕੋ ਸਿੰਘ ਮੁਰਦੀ ਮਾਰੇ।
ਜੇ ਤੁਰਕ ਥੋੜੇ ਨੇ ਤੇ ਸਿੰਘ ਜ਼ਿਆਦਾ ਹੋਣ ਤੇ ਫਿਰ ਸਿੰਘ ਫਿਰ ਮੁੜ ਕੇ ਤੁਰਕਾਂ ਨੂੰ ਮਾਰਦੇ ਵੀ ਨੇ, ਅਨੇਕਾਂ ਤੁਰਕਾਂ ਨੂੰ ਖਤਮ ਵੀ ਕਰਦੇ ਹਨ। ਜੇ ਤੁਰਕ ਬਹੁਤੇ ਹੋਣ ਤੇ ਫਿਰ ਅੱਗੇ ਪਿੱਛੇ ਹੋ ਜਾਂਦੇ ਨੇ, ਸਿੰਘ ਹਰਨ ਭਰਨ ਹੋ ਜਾਂਦੇ ਹਨ।
ਤੋ ਵਜ਼ੀਰ ਕੇ ਦਿਲ ਇਮ ਆਈ।
ਹੁਣ ਮੀਰ ਮੰਨੂ ਦੇ ਮਨ ਦੇ ਵਿਚ ਇਸ ਤਰ੍ਹਾਂ ਆਈ,
ਦੇਈਏ ਖਾਲਸਾ ਸਭ ਮਰਵਾਏ।
ਆਖਿਆ ਕਿ ਜਿੰਨਾ ਖਾਲਸਾ ਹੈ ਮਾਰ ਕੇ ਮੁਕਾ ਦੇਈਏ, ਇਹਨਾਂ ਸਾਰਿਆਂ ਦਾ ਖੁਰਾ ਖੋਜ ਮਿਟਾ ਦਈਏ, ਖਤਮ ਕਰ ਦਈਏ।
ਯਾਰ ਉਰ ਦੀ ਫੌਜ ਦੁੜਾਈ।
ਉਹ ਮੀਰ ਮੰਨੂ ਨੇ ਚਾਰੇ ਪਾਸੇ ਫੌਜਾਂ ਭੇਜ ਦਿੱਤੀਆਂ, ਆਪਣੀਆਂ ਫੌਜਾਂ ਦੇ ਦਸਤੇ ਬਣਾਏ, ਜਥੇ ਬਣਾਏ, ਚੌ ਪਾਸੇ ਭੇਜ ਦਿੱਤੇ ਕਿ ਜਿੱਥੇ ਤੁਹਾਨੂੰ ਕੋਈ ਸਿੰਘ ਲੱਭੇ, ਸਿੱਖ ਲੱਭੇ, ਉਦੋਂ ਮਾਰ ਕੇ ਮੁਕਾ ਦਿਓ।
ਇਹ ਸਿੰਘ ਤਿੰਨ ਮਾਰ ਕਢਾਏ।
ਬਹੁਤ ਸਾਰੇ ਸਿੰਘਾਂ ਨੂੰ ਇਹਨੇ ਕਤਲ ਕੀਤਾ, ਬਹੁਤ ਸਾਰੇ ਸਿੰਘਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਸ਼ਹੀਦ ਕੀਤਾ, ਔਰ ਕਈ ਸਿੰਘ ਮਾਝੇ ਦਾ ਇਲਾਕਾ ਛੱਡ ਕੇ ਦੂਰ ਚਲੇ ਗਏ।
ਸ਼ਹਿਜ਼ਾਦੇ ਰਹੇ ਕਿਤ ਲੁਕ ਛੁਪਦਾਏ।
ਪਿਆਦੇ ਸਿੰਘ ਸਨ, ਯਾਨੀ ਕਿ ਪੈਦਲ ਚੱਲਣ ਵਾਲੇ, ਉਹ ਸਿੰਘ ਜਿਹੜੇ ਸਨ ਉਹ ਜੰਗਲਾਂ ਵਿਚ ਜਾ ਕੇ ਲੁਕ ਗਏ, ਝੱਲਾਂ ਵਿਚ ਲੁਕ ਟਕ ਛੱਪ ਕੇ ਸਮਾਂ ਬਤੀਤ ਕਰਨ ਲੱਗੇ।
ਧੋਬੀ ਲੁੱਟ ਮਾਰ ਤੇ ਵੀ ਖਾਏ।
ਉਹ ਜਿਹੜੇ ਸਿੰਘ ਨੇ ਉਹਨਾਂ ਦਾ ਜਦੋਂ ਕਿਤੇ ਦਾ ਲੱਗਦਾ ਜੰਗਲ ਦੀਆਂ ਝੱਲਾਂ ਚੋਂ ਬਾਹਰ ਆਉਂਦੇ, ਬਾਹਰ ਆ ਕੇ ਲੁੱਟ ਮਾਰ ਕਰਕੇ ਉਹ ਫਿਰ ਜੰਗਲ ਵਿਚ ਜਾ ਕੇ ਲੁਕ ਛਿਪ ਜਾਂਦੇ ਹਨ।
ਸੁਣ ਵਜ਼ੀਰ ਮਨ ਕੋ ਪੀ ਆਏ।
ਮੀਰ ਮੰਨੂ ਦੇ ਮਨ ਦੇ ਵਿਚ ਬੜਾ ਗੁੱਸਾ ਆਇਆ ਪਾਪੀ ਦੇ, ਮੈਂ ਇਹਨਾਂ ਨੂੰ ਖਤਮ ਕਰਦਾ, ਇਹ ਵਿਚੋਂ ਬਹੁਤੇ ਮਾਰੇ ਗਏ ਨੇ, ਪਤਾ ਨੀ ਜੰਗਲਾਂ ਵਿਚੋਂ ਫਿਰ ਕਿੱਥੋਂ ਨਿਕਲ ਆਉਂਦੇ ਨੇ, ਆ ਕੇ ਮੇਰੀ ਫੌਜ ਨੂੰ ਲੁੱਟਦੇ ਮਾਰਦੇ ਨੇ, ਫਿਰ ਚਲੇ ਜਾਂਦੇ ਨੇ। ਇਹਦੇ ਮਨ ਚ ਬੜਾ ਰੋਸ ਤੇ ਗੁੱਸਾ ਆਇਆ ਮੀਰ ਮੰਨੂ ਦੇ।
ਆਪ ਵਜ਼ੀਰ ਚਲੇ ਉਹ ਕਰਦਾ।
ਮੀਰ ਮੰਨੂ ਨੇ ਹੁਣ ਆਪ ਆਪਣੇ ਨਾਲ ਫੌਜ ਲਈ ਤੇ ਆਪ ਚੜਾਈ ਕੀਤੀ, ਇਹ ਆਪ ਲਾਹੌਰ ਤੋਂ ਚੜਿਆ ਸਿੰਘਾਂ ਨੂੰ ਮਾਰਨ ਵਾਸਤੇ।
ਦੋਹੇਰਾ ਦੇ ਹਲਕਾਰੇ ਵਜ਼ੀਰ ਕੱਲ ਆਈ ਖਬਰ ਜਾ ਪਾਏ।
ਇਹਨੇ ਆਪਣੇ ਮੁਖਬਰ ਭੇਜ ਦਿੱਤੇ, ਹਲਕਾਰੇ ਭੇਜ ਦਿੱਤੇ ਵੀ ਪਤਾ ਕਰੋ ਕਿੱਥੇ ਕਿੱਥੇ ਸਿੰਘ ਨੇ, ਉਹਨਾਂ ਦੇ ਟਿਕਾਣਿਆਂ ਦਾ ਪਤਾ ਕਰੋ, ਉਹਨਾਂ ਦੇ ਪਿੰਡਾਂ ਨਗਰਾਂ ਦਾ ਪਤਾ ਕਰੋ, ਜਿੱਥੇ ਜਿੱਥੇ ਵੀ ਰਹਿੰਦੇ ਨੇ ਮੈਨੂੰ ਦੱਸੋ, ਉੱਥੇ ਪਹੁੰਚ ਕੇ ਆ ਕੇ ਮੈਂ ਉਹਨਾਂ ਨੂੰ ਖਤਮ ਕਰਾਂਗਾ।
ਸੁਣੈ ਕਬੀਲੇ ਸਿੰਘ ਨਜੈ ਪੈ ਪੁੱਜ ਘੇਰ ਕਢਵਾਏ।
ਖਾਲਸਾ ਜੀ, ਇਸ ਪ੍ਰਕਾਰ ਨਾਲ ਜਦੋਂ ਉਹਨਾਂ ਹਲਕਾਰਿਆਂ ਨੇ ਆ ਕੇ ਮੀਰ ਮੰਨੂ ਨੂੰ ਦੱਸਣਾ ਜੀ ਫਲਾਣੇ ਨਗਰ ਵਿਚ ਸਿੰਘਾਂ ਦੇ ਘਰ ਨੇ, ਫਲਾਣੇ ਥਾਂ ਤੇ ਸਿੰਘਾਂ ਦਾ ਡੇਰਾ ਕਬੀਲਾ, ਮੀਰ ਮੰਨੂ ਨੇ ਉਥੇ ਪਹੁੰਚ ਕੇ ਘਰਾਂ ਵਿਚੋਂ ਕੱਢ ਕੱਢ ਕੇ ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ।
ਨਿਤ ਵਜ਼ੀਰ ਚੜ ਸਿੰਘ ਨੇ ਸ਼ਿਕਾਰ।
ਇਹ ਨੇਤੀ ਸ਼ਿਕਾਰ ਤੇ ਚੜਦਾ, ਤੇ ਸ਼ਿਕਾਰ ਕਿਸੇ ਜਾਨਵਰ ਦਾ ਨੀ ਖੇਡਦਾ, ਇਹ ਕਹਿੰਦਾ ਮੈਂ ਸਿੰਘਾਂ ਦਾ ਸ਼ਿਕਾਰ ਖੇਡਦਾ, ਰੋਜ਼ ਸਿੰਘਾਂ ਦਾ ਸ਼ਿਕਾਰ ਲੱਭਦਾ, ਕਹਿੰਦਾ ਚਲੋ ਅੱਜ ਸ਼ਿਕਾਰ ਤੇ ਚੜੀਏ, ਜਿੱਥੇ ਸਿੰਘ ਸ਼ਿਕਾਰ ਮਿਲਣ ਉਹਨਾਂ ਨੂੰ ਪਕੜ ਕੇ ਮਾਰ ਦਈਏ।
ਝਾੜੋਂ ਕਮਾਦੋ ਕੱਢ ਲੈ ਮਾਰ।
ਹੁਣ ਕਈ ਜਿਹੜੇ ਝਾੜਾਂ ਵਿਚ ਲੁਕੇ ਹੋਏ ਸਿੰਘ ਸਨ, ਕਮਾਦ ਵਿਚ ਲੁਕੇ ਹੋਏ ਸਿੰਘ ਸਨ, ਉਹਨਾਂ ਕਮਾਦਾਂ ਵਿਚੋਂ, ਝਾੜਾਂ ਵਿਚੋਂ, ਝੱਲਾਂ ਵਿਚੋਂ ਸਿੰਘਾਂ ਨੂੰ ਕੱਢ ਕੱਢ ਕੇ ਮਾਰਨ ਲੱਗਾ।
ਜੋ ਸਿੰਘ ਖੇਤੀ ਕਰਨੀ ਵਾਰੇ।
ਪਾਪੀ ਵੀਰ ਮੰਨੂ ਨੇ ਉਹ ਸਿੰਘ ਵੀ ਨਹੀਂ ਛੱਡੇ ਜਿਹੜੇ ਸਿੰਘ ਆਪਣੇ ਕਿਰਤ ਵਿਰਤ ਕਰਨ ਵਾਲੇ, ਜ਼ਮੀਨ ਫਸਲ ਬੀਜਣ ਵਾਲੇ, ਖੇਤੀ ਕਰਨ ਵਾਲੇ ਸਨ।
ਸੋਭੀ ਟੋਲ ਸਿੰਘ ਉਨ ਮਾਰੇ।
ਉਹ ਵੀ ਸਿੰਘ ਲੱਭ ਲੱਭ ਕੇ ਖੇਤੀ ਕਰਨ ਵਾਲੇ, ਜ਼ਿਮੀਦਾਰਾ ਕਰਨ ਵਾਲੇ, ਦੁਕਾਨਦਾਰੀਆਂ ਕਰਨ ਵਾਲੇ, ਉਹ ਵੀ ਫੜ ਫੜ ਕੇ ਮੀਰ ਮੰਨੂ ਨੇ ਕੋ ਕੋ ਕੇ ਮਾਰ ਦਿੱਤੇ।
ਹਾਹਾਕਾਰ ਭਇਓ ਮਾਝੇ ਮਾਏ।
ਸਾਰੇ ਮਾਝੇ ਦੇ ਇਲਾਕੇ ਵਿਚ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਸਾਹਿਬ, ਗੁਰਦਾਸਪੁਰ ਦਾ ਜਿਤਨਾ ਇਲਾਕਾ ਹੈ, ਸਾਰੇ ਇਲਾਕੇ ਵਿਚ ਇਕ ਵਾਰੀ ਹਾਹਾਕਾਰ ਮਚ ਗਈ।
ਕਿੰਨੇ ਜਗ੍ਹਾ ਕਬੀਲਨ ਨਾਏ।
ਹੁਣ ਜਿਹੜੇ ਸਿੰਘਾਂ ਦੇ ਪਰਿਵਾਰ ਸਨ, ਸਿੰਘਾਂ ਦੀਆਂ ਘਰ ਵਾਲੀਆਂ, ਬੱਚੇ, ਉਹਨਾਂ ਨੂੰ ਵੀ ਲੁਕਣ ਵਾਸਤੇ ਥਾਂ ਨਾ ਲੱਭੀ, ਮੀਰ ਮੰਨੂ ਨੇ ਫੜ ਕੇ ਉਹਨਾਂ ਨੂੰ ਜੇਲ੍ਹ ਚ ਡੱਕ ਦਿੱਤਾ, ਉਹਨਾਂ ਤੇ ਅਨੇਕਾਂ ਪ੍ਰਕਾਰ ਦੇ ਤਸ਼ੱਦਦ ਕੀਤੇ, ਉਹਨਾਂ ਨੂੰ ਭੁੱਖਿਆਂ ਰੱਖਿਆ, ਮਾਈਆਂ ਦੇ ਬੱਚਿਆਂ ਨੂੰ ਛੇ ਛੇ ਦੁੱਧ ਚੁੰਘਦੇ ਜਿਹੜੇ ਬੱਚੇ ਸਨ ਉਹਨਾਂ ਦੇ ਟੁਕੜੇ ਕਰ ਕਰਕੇ, ਉਹਨਾਂ ਮਾਈਆਂ ਦੇ ਗਲਾਂ ਵਿਚ ਹਾਰ ਬਣਾ ਬਣਾ ਕੇ ਮੀਰ ਮੰਨੂ ਨੇ ਪਾਏ। ਏਦਾਂ ਦੇ ਭਾਰੀ ਅੱਤ ਦੇ ਜ਼ੁਲਮ ਕੀਤੇ ਕਿ ਸਿੰਘਾਂ ਦਾ ਜਿਹੜਾ ਕਬੀਲਾ ਪਰਿਵਾਰ ਸੀ, ਬੱਚੇ ਸਨ, ਉਹਨਾਂ ਨੂੰ ਵੀ ਛੁਪਣ ਨੂੰ ਕੋਈ ਥਾਂ ਨਹੀਂ ਰਹੀ।
ਇੱਕ ਨਾਮ ਪੰਡੋਰੀ ਉਤੋਂ ਗਲਾ।
ਖਾਲਸਾ ਜੀ, ਉਸੇ ਇਲਾਕੇ ਦੇ ਵਿਚ ਇਕ ਪਿੰਡ ਸੀ ਪੰਡੋਰੀ, ਪੰਡੋਰੀ ਨਾਮ ਦਾ ਇਕ ਨਗਰ ਸੀ।
ਉਤੋਂ ਪ੍ਰਸਿੱਧ ਜਗ ਦਾਦੂ ਰਾਮ।
ਜਿਹੜਾ ਪੰਡੋਰੀ ਪਿੰਡ ਸੀ, ਉਥੋਂ ਦੇ ਇਕ ਮਹਾਨ ਪੁਰਸ਼ ਹੋਏ ਨੇ ਦਾਦੂ ਰਾਮ ਜੀ। ਇਹ ਦਾਦੂ ਰਾਮ ਜੀ ਦਾ ਦਿਓਰਾ ਉਧਰ ਜੈਪੁਰ ਦੇ ਇਲਾਕੇ ਚ ਵੀ ਹੈ ਨਾ, ਕਲਗੀਧਰ ਜੀ ਗਏ ਸਨ ਇਹਨਾਂ ਦੇ ਦਿਓਰੇ ਤੇ। ਇਹ ਦਾਦੂ ਰਾਮ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਮਹਾਰਾਜ ਜੀ ਦੇ ਨਾਲ ਪ੍ਰੇਮ ਰੱਖਦੇ ਸਨ। ਇਹ ਵੈਸ਼ਨਵ ਸੰਤ ਸਨ। ਪੰਡੋਰੀ ਪਿੰਡ ਦੇ ਵਿੱਚ ਇਹਨਾਂ ਦਾ ਡੇਰਾ ਸੀ ਦਾਦੂ ਰਾਮ ਜੀ ਦਾ
ਤਾਂ ਮਾਤ ਦਾਦੀ ਅਮਰੀ ਛਪ ਰਹੇ
ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਮੀਰ ਮੰਨੂ ਨੇ ਹਮਲਾ ਕੀਤਾ ਤੇ ਸਿੰਘਾਂ ਦੇ ਬੱਚਿਆਂ ਪਰਿਵਾਰਾਂ ਨੂੰ ਵੀ ਖਤਰਾ ਹੋ ਗਿਆ ਭਾਈ ਰਤਨ ਸਿੰਘ ਜੀ ਕਹਿੰਦੇ ਉਹਨਾਂ ਸਮਿਆਂ ਵਿੱਚ ਮੇਰੀ ਦਾਦੀ ਯਾਨੀ ਕਿ ਜਥੇਦਾਰ ਮਹਤਾਬ ਸਿੰਘ ਜੀ ਮੀਰਾ ਕੋਟੀਏ ਦੀ ਘਰ ਵਾਲੀ ਭਾਈ ਰਤਨ ਸਿੰਘ ਦੀ ਦਾਦੀ ਸੀ ਤੇ ਕਹਿੰਦੇ ਮੇਰੀ ਮਾਤਾ ਇਹ ਵੀ ਦੋਨੇ ਉਸੇ ਪੰਡੋਰੀ ਪਿੰਡ ਦੇ ਵਿੱਚ ਜਿਹੜਾ ਉਹ ਮਹੰਤ ਜੀ ਦਾ ਡੇਰਾ ਸੀ ਦਾਦੂ ਰਾਮ ਜੀ ਦਾ ਉੱਥੇ ਜਾ ਕੇ ਲੁਕ ਕੇ ਛੁਪ ਕੇ ਰਹੇ
ਹਲ ਕਾਰਨ ਜਾਏ ਵਜ਼ੀਰਾ ਕਈ
ਤੇ ਹੋਰ ਵੀ ਕਈ ਸਿੰਘਾਂ ਦੀਆਂ ਘਰ ਵਾਲੀਆਂ ਬੱਚੇ ਲੁਕੇ ਹੋਏ ਸਨ ਉਸ ਡੇਰੇ ਦੇ ਵਿੱਚ ਦਾਦੂ ਰਾਮ ਜੀ ਦੇ ਆਸ਼ਰਮ ਦੇ ਵਿੱਚ ਪੰਡੋਰੀ ਪਿੰਡ ਦੇ ਵਿੱਚ ਕਹਿੰਦੇ ਮੇਰੀ ਦਾਦੀ ਮੇਰੀ ਮਾਤਾ ਹੋਰ ਵੀ ਬਹੁਤ ਸਾਰੇ ਸਿੰਘਾਂ ਦੀਆਂ ਸਿੰਘਣੀਆਂ ਤੇ ਬੱਚੇ ਉੱਥੇ ਲੁਕੇ ਹੋਏ ਸਨ ਉਹਨਾਂ ਦੀ ਖਬਰ ਕਿਤੇ ਹਲਕਾਰਿਆਂ ਨੂੰ ਮਿਲ ਗਈ ਮੁਖਬਰਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਸਿੰਘਾਂ ਦਾ ਕਬੀਲਾ ਪਿੰਡ ਦੇ ਵਿੱਚ ਪੰਡੋਰੀ ਪਿੰਡ ਚ ਇਹ ਸੰਤ ਦੇ ਡੇਰੇ ਤੇ ਰਹਿ ਰਿਹਾ ਉਹਨੇ ਜਾ ਕੇ ਮੀਰ ਮੰਨੂ ਨੂੰ ਖਬਰ ਦੇ ਦਿੱਤੀ
ਨਹੀਂ ਉਤਰੇ ਆਏ ਵਜ਼ੀਰ
ਮੀਰ ਮੰਨੂ ਆਪਣੀ ਫੌਜ ਲੈ ਕੇ ਉਸੇ ਪਿੰਡ ਪੰਡੋਰੀ ਦੇ ਵਿੱਚ ਆਣ ਉਤਰਿਆ
ਪਿੰਡ ਕਰ ਤਸਵੀਰ
ਇੱਥੇ ਆ ਕੇ ਉਹਨੇ ਜਦੋਂ ਪਿੰਡ ਵੇਖਿਆ ਪੂਰੀ ਤਰ੍ਹਾਂ ਸਾਰੇ ਪਿੰਡ ਦੀ ਤਕਬੀਰ ਕੀਤੀ ਤਲਾਸ਼ੀ ਕੀਤੀ
ਦੋਏਰਾ ਦਾਦੂ ਰਾਮ ਕੋ ਪੁੱਤਰ ਫਰੋਨ ਲਿਓ ਮੰਗਾਏ
ਪੰਡੋਰੀ ਪਿੰਡ ਦੇ ਵਿੱਚ ਜਿਹੜਾ ਇਹ ਦਾਦੂ ਰਾਮ ਦਾ ਮੰਦਰ ਸੀ ਦਾਦੂ ਰਾਮ ਦਾ ਅਸਥਾਨ ਸੀ ਉਹਦਾ ਇੱਕ ਪੋਤਾ ਚੇਲਾ ਸੀ ਇੱਥੇ ਦਾ ਜਿਹੜਾ ਮਹੰਤ ਸੀ ਦਾਦੂ ਰਾਮ ਜੀ ਤਾਂ ਚਲਾਣੇ ਕਰ ਚੁੱਕੇ ਸਨ ਉਹਦਾ ਇੱਕ ਪੋਤਾ ਚੇਲਾ ਸੀ ਜੋ ਇੱਥੇ ਇਸ ਡੇਰੇ ਵਿੱਚ ਰਹਿੰਦਾ ਸੀ ਮੀਰ ਮੰਨੂ ਨੇ ਉਹਨੂੰ ਫੜ ਕੇ ਆਪਣੇ ਕੋਲ ਮੰਗਾਇਆ
ਕਹਿਓ ਪਾਸ ਤੁਜ ਦੁਜ਼ਦਾ ਕਲੇ ਸਵਾਮਦੇਉ ਫੜਾਏ
ਉਹਨੂੰ ਬੁਲਾ ਕੇ ਮੀਰ ਮੰਨੂ ਕਹਿਣ ਲੱਗਾ ਉਹ ਮਹੰਤ ਸੁਣ ਮੈਂ ਸੁਣਿਆ ਕਿ ਇੱਥੇ ਤੇਰੇ ਕੋਲ ਬਹੁਤ ਸਾਰੇ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਦੀਆਂ ਘਰ ਵਾਲੀਆਂ ਨੇ ਜਿਹੜੀਆਂ ਇੱਥੇ ਬੱਚਿਆਂ ਸਮੇਤ ਤੇਰੇ ਡੇਰੇ ਚ ਰਹਿ ਰਹੀਆਂ ਨੇ ਉਹ ਜਿੰਨੀਆਂ ਵੀ ਇਸਤਰੀਆਂ ਨੇ ਉਹ ਮੇਰੇ ਹਵਾਲੇ ਕਰ ਦੇ ਉਹ ਸਾਰਿਆਂ ਨੂੰ ਮੇਰੇ ਕੋਲ ਗ੍ਰਿਫ਼ਤਾਰ ਕਰਵਾ ਦੇ
ਬਾਲਕ ਮਹੰਤ ਮੁਕਰਤ ਤੈ ਭਇਓ
ਜਿਹੜਾ ਮਹੰਤ ਸੀ ਹੌਲੀ ਜੀ ਉਮਰ ਦਾ ਸੀ ਉਹਨੇ ਮੀਰ ਮੰਨੂ ਦੇ ਅੱਗੇ ਸਾਫ਼ ਮੁਕਰ ਗਿਆ ਉਹਨੇ ਕਹਿ ਦਿੱਤਾ ਜੀ ਨਾ ਜੀ ਸਾਡੇ ਡੇਰੇ ਚ ਕਿਸੇ ਸਿੰਘ ਦੀ ਕੋਈ ਘਰ ਵਾਲੀ ਜਾਂ ਕਿਸੇ ਦਾ ਕੋਈ ਕਬੀਲਾ ਨਹੀਂ ਰਹਿੰਦਾ
ਉਸਕੋ ਘਰ ਵਜ਼ੀਰ ਟੋਲਨ ਕਰਿਓ
ਉਹਨੇ ਆਖਿਆ ਵੇਖ ਲਾ ਮੈਂ ਤੇਰਾ ਘਰ ਟੋਲਾਂਗਾ ਤੇਰੇ ਘਰ ਦੀ ਤਲਾਸ਼ੀ ਲਵਾਂਗਾ ਜੇ ਮੈਨੂੰ ਲੱਭ ਗਿਆ ਕੋਈ ਤੇ ਫਿਰ ਤੈਨੂੰ ਵੀ ਮਾਰ ਮੁਕਾਵਾਂਗਾ
ਮਾਤਾ ਅਮਰੀ ਹੋਰ ਜੋ ਸਿੱਖਨੀ ਕੱਪੜੇ ਰੰਗ ਕਿਉਂ ਸਭ ਬਿਸਨੇ
ਇਹਨੇ ਕੀ ਕੀਤਾ ਮਹੰਤ ਨੂੰ ਪਤਾ ਲੱਗ ਗਿਆ ਸੀ ਕਿ ਮੀਰ ਮੰਨੂ ਆ ਰਿਹਾ ਇਹਨੇ ਜਿੰਨੀਆਂ ਉਹ ਸਿੱਖ ਬੀਬੀਆਂ ਸਨ ਉਹਨਾਂ ਨੂੰ ਬਚਾਉਣ ਵਾਸਤੇ ਕਿ ਆਖਿਆ ਕਿ ਤੁਸੀਂ ਭਗਵੇਂ ਰੰਗ ਦੇ ਵਸਤਰ ਸਾਰੀਆਂ ਪਾ ਲਓ ਸਾਧਾਂ ਵਾਲੇ ਕਿ ਜੇ ਮੀਰ ਮੰਨੂ ਆਵੇਗਾ ਤੇ ਮੈਂ ਕਹਾਂਗਾ ਵੀ ਇਹ ਤਾਂ ਸਾਡੇ ਅਸਥਾਨ ਦੀਆਂ ਸੇਵਾਦਾਰ ਦੀਆਂ ਹਨ ਇਹਨਾਂ ਤੇ ਕੋਈ ਹਮਲਾ ਨਾ ਕਰ ਇਹ ਸਿੰਘਣੀਆਂ ਨਹੀਂ ਹਨ ਤੋ ਏਦਾਂ ਇਹਨੇ ਸਾਰੀਆਂ ਜਿੰਨੀਆਂ ਸਿੱਖ ਬੀਬੀਆਂ ਸਨ ਭਾਈ ਰਤਨ ਸਿੰਘ ਦੀ ਮਾਤਾ ਇਹਨਾਂ ਦੀ ਦਾਦੀ ਉਹਨਾਂ ਸਾਰਿਆਂ ਨੇ ਇਸਤਰੀਆਂ ਨੇ ਭਗਵੇ ਰੰਗ ਦੇ ਵਸਤਰ ਧਾਰਨ ਕਰ ਲਏ ਔਰ ਸਾਧਵੀਆਂ ਵਾਲੇ ਭੇਸ ਬਣਾ ਲਏ
ਕੋ ਭੈਣ ਕਿਸੇ ਬੇਟੀ ਕਹੇ ਗੋਲੀ ਸੇਵਕ ਕੇਤੀਓ ਕਹੇ
ਸਾਰੀਆਂ ਬੀਬੀਆਂ ਨੂੰ ਫੜ ਕੇ ਲਿਆਂਦਾ ਤੇ ਇਹਨੂੰ ਪੁੱਛਿਆ ਮਹੰਤ ਨੂੰ ਕਹਿੰਦਾ ਦੱਸ ਇਹ ਕੌਣ ਨੇ ਇਹਨੇ ਕਿਸੇ ਨੂੰ ਤਾਂ ਆਖਿਆ ਵੀ ਇਹ ਮੇਰੀ ਭੈਣ ਹੈ ਕਿਸੇ ਨੂੰ ਆਖਿਆ ਇਹ ਮੇਰੀ ਬੇਟੀ ਹੈ ਕਿਸੇ ਨੂੰ ਆਖਿਆ ਵੀ ਇਹ ਮੇਰੀ ਚਾਚੀ ਹੈ ਇੱਦਾਂ ਸਾਰਿਆਂ ਦੇ ਨਾਲ ਆਪਣਾ ਰਿਸ਼ਤਾ ਕਾਇਮ ਕਰ ਲਿਆ ਰਿਸ਼ਤੇਦਾਰੀ ਬਣਾ ਲਈ
ਪਾਇਓ
ਏਦਾਂ ਉਸ ਮਹੰਤ ਨੇ ਬੜੀ ਵੱਡੀ ਕੁਰਬਾਨੀ ਕੀਤੀ ਉਹਨੇ ਸਾਰਿਆਂ ਦੇ ਉੱਤੇ ਪਰਦਾ ਪਾ ਕੇ ਜਿੰਨੀਆਂ ਬੀਬੀਆਂ ਸਨ ਉਹਨਾਂ ਦੀ ਜਾਨ ਬਚਾ ਲਈ
ਆਪਣੇ ਉੱਪਰ ਦੁੱਖ ਐਸਾਇਓ
ਪਰ ਆਪਣੇ ਆਪ ਤੇ ਉਹਨੇ ਬੜਾ ਭਾਰੀ ਦੁੱਖ ਝੱਲਿਆ ਆਪਣੇ ਆਪ ਦੇ ਉੱਤੇ ਬੜੇ ਭਾਰੀ ਤਸੀਹੇ ਝੱਲੇ
ਵਜ਼ੀਰ ਕਈ ਇਨ ਦੁਜ਼ਦਾ ਲੁਕੋਇਓ
ਪਰ ਮੀਰ ਮੰਨੂ ਨੇ ਇਹਨੂੰ ਨਹੀਂ ਛੱਡਿਆ ਕਹਿੰਦਾ ਵੀ ਇਹਨੇ ਦੁਜ਼ਦ ਲੁਕੋਏ ਹੋਏ ਨੇ ਮੇਰੇ ਕੋਲ ਖਬਰ ਪਹੁੰਚੀ ਹੈ ਵੀ ਇਹਨੇ ਬਹੁਤ ਸਾਰੇ ਜਿਹੜੇ ਸਿੱਖਾਂ ਦੇ ਕਬੀਲੇ ਨੇ ਲੁਕਾ ਕੇ ਰੱਖੇ ਨੇ ਇਹਨੂੰ ਫੜੋ ਇਹਨੂੰ ਕੋਹ ਕੇ ਕਤਲ ਕਰ ਦਿਓ ਮਾਰ ਦਿਓ
ਦੇ ਮੁਸ਼ਕੇ ਅੱਗੇ ਹਾਥੀ ਸੁੱਟਿਓ
ਕਹਿੰਦੇ ਮੁਸ਼ਕਾ ਬੰਨ ਕੇ ਇਸ ਮਹੰਤ ਦੀਆਂ ਮੀਰ ਮੰਨੂ ਨੇ ਹਾਥੀ ਦੇ ਮੂਹਰੇ ਸੁੱਟਿਆ ਕਿ ਹਾਥੀ ਦੇ ਪੈਰਾਂ ਥੱਲੇ ਲਤਾੜ ਕੇ ਮਿੱਧ ਕੇ ਮਾਰ ਦਿਓ
ਜੇ ਮੁਸ਼ਕੈ ਆਗੈ ਆਗੈ ਹਾਥੀ ਸੁੱਟਿਓ
ਜਦੋਂ ਮੁਸ਼ਕਾ ਬੰਨ ਕੇ ਇਸ ਮਹੰਤ ਨੂੰ ਹਾਥੀ ਦੇ ਪੈਰਾਂ ਥੱਲੇ ਲਤਾੜਨ ਲਈ ਸੁੱਟਿਆ
ਹਾਥੀ ਖੋਨੀ ਸੁੰਡ ਪੈਰੀ ਲਾਇਓ ਪੈਰ ਛੂਏ
ਜਦੋਂ ਹਾਥੀ ਦੇ ਪੈਰਾਂ ਮੂਹਰੇ ਸੁੱਟਿਆ ਨਾ ਵੀ ਹਾਥੀ ਨਾਲ ਮਿੱਧ ਦਿਓ ਇਹਨੂੰ ਤੇ ਹਾਥੀ ਨੇ ਕੀ ਕੀਤਾ ਆਪਣੀ ਸੁੰਡ ਨਾਲ ਇਸ ਮਹੰਤ ਦੇ ਪੈਰਾਂ ਨੂੰ ਮੱਥਾ ਟੇਕਣ ਲੱਗ ਪਿਆ ਇਸ ਮਹੰਤ ਬੰਦਗੀ ਵਾਲਾ ਸੀ ਤਦੇ ਤਾਂ ਇੰਨੀ ਕੁਰਬਾਨੀ ਕਰ ਰਿਹਾ ਕੁਰਬਾਨੀ ਕਰਨ ਵਾਸਤੇ ਖਾਲਸਾ ਜੀ ਹਿਰਦੇ ਵਿਚ ਸੱਤ ਹੋਣਾ ਚਾਹੀਦਾ ਹਿਰਦੇ ਵਿਚ ਦਲੇਰੀ ਹੋਣੀ ਚਾਹੀਦੀ ਹੈ ਜੇ ਬੰਦਗੀ ਹੋਵੇਗੀ ਤੇ ਸੱਤ ਹੋਵੇਗਾ ਕਹਿੰਦੇ ਜਦੋਂ ਹਾਥੀ ਨੇ ਅੱਗੇ ਪੈਰ ਵਧਾਏ ਤੇ ਵੇਖ ਕੇ ਮਹੰਤ ਜੀ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਆਪਣੀ ਸੁੰਡ ਨਾਲ ਮਹੰਤ ਜੀ ਦੇ ਪੈਰਾਂ ਨੂੰ ਸਪਰਸ਼ ਕਰਨਾ ਸ਼ੁਰੂ ਕਰ ਦਿੱਤਾ
ਪੈਰ ਛੂਹੇ ਉਹ ਸੀਸੇ ਲਾਇਓ
ਨਾਲੇ ਪੈਰ ਛੂੰਹਦਾ ਨਾਲੇ ਆਪਣਾ ਸਿਰ ਹਿਲਾ ਕੇ ਜਿਵੇਂ ਮਨ ਨੂੰ ਮੱਥਾ ਟੇਕ ਰਿਹਾ ਹੋਵੇ ਏਦਾਂ ਹਾਥੀ ਕਰਦਾ
ਬਹੁ ਮਹਾਵਤ
ਮਹਾਵਤ ਨੇ ਬਥੇਰੇ ਭਾਲੇ ਮਾਰੇ ਹਾਥੀ ਨੂੰ ਅੱਗੇ ਟੋਰਨ ਵਾਸਤੇ ਕਿ ਮਹੰਤ ਨੂੰ ਪੈਰਾਂ ਥੱਲੇ ਮਿੱਧ ਦੇਵੇ
ਹਾਥੀ ਖੂਨੀ ਹੱਥ ਪਿੱਛੇ ਜਾਏ
ਜਿੰਨਾ ਅੱਗੇ ਟੋਰਦਾ ਹਾਥੀ ਓਨਾ ਹੀ ਪਿੱਛੇ ਨੂੰ ਜਾਂਦਾ ਉਹ ਪਿੱਛੇ ਨੂੰ ਜਾਂਦਾ ਅੱਗੇ ਨੀ ਵਧਦਾ
ਸੁਣ ਵਜ਼ੀਰ ਬਹੁ ਗੁੱਸੋ ਕੀਓ
ਇਹ ਵੇਖ ਕੇ ਮੀਰ ਮੰਨੂ ਨੇ ਜਦੋਂ ਸੁਣਿਆ ਬੜਾ ਗੁੱਸੇ ਵਿਚ ਆਇਆ ਉਹਨੇ ਆਖਿਆ ਜ਼ਰੂਰ ਮਹਾਵਤ ਨੂੰ ਕੋਈ ਲਾਲਚ ਮਿਲ ਗਿਆ ਹੋਣਾ
ਇਹਨੇ ਮਹਾਵਤ ਲੱਭ ਲੈ ਜੀਓ
ਇਹ ਜਿਹੜਾ ਮਹਾਵਤ ਹੈ ਹਾਥੀ ਨੂੰ ਟੋਰਨ ਵਾਲਾ ਇਹਨੇ ਰੁਪਈਆਂ ਦਾ ਲਾਲਚ ਲੈ ਲਿਆ ਹੋਣਾ ਇਸ ਮੰਤ ਕੋਲੋਂ ਤਾਂ ਹੀ ਹਾਥੀ ਨੂੰ ਅੱਗੇ ਨੀ ਟੋਰਦਾ ਉਹਨੂੰ ਪੈਰਾਂ ਥੱਲੇ ਨੀ ਮਿੱਧਦਾ
ਮੀਰ ਮਨੂ ਨੇ ਭੇਜਿਓ ਮਹਾਵਤ ਹੋਰ ਖਿਜਾਏ
ਮੈਨੂੰ ਨੇ ਦੂਸਰਾ ਮਹਾਵਤ ਭੇਜਿਆ ਉਹਨੂੰ ਆਖਿਆ ਵੀ ਉਹਨੂੰ ਬੁਲਾ ਲਓ ਤੇ ਦੂਜਾ ਮਹਾਵਤ ਭੇਜਿਆ ਬੜਾ ਖਿਜਾ ਕੇ ਬੜਾ ਗੁੱਸੇ ਵਿਚ ਉਹਨੂੰ ਤੱਤਾ ਕਰਕੇ ਭੇਜਿਆ
ਚੌਵੀ ਬਾਲਕ ਨੇ ਮਰਿਓ ਸਤਿਗੁਰ ਭਈ ਰਜਾਏ
ਦੂਜਾ ਮਹਾਵਤ ਆ ਗਿਆ ਉਹਨੇ ਵੀ ਹਾਥੀ ਟੋਰ ਟੋਰ ਕੇ ਪੂਰਾ ਤਾਣ ਲਾ ਲਿਆ ਜ਼ੋਰ ਲਾ ਲਿਆ ਪਰ ਖਾਲਸਾ ਜੀ ਜਿਹੜਾ ਬਾਲਕ ਸੀ ਦਾਦੂ ਜੀ ਦੇ ਅਸਥਾਨ ਦਾ ਜਿਹੜਾ ਇਹ ਪੋਤਾ ਚੇਲਾ ਸੀ ਮਹੰਤ ਇਹਨੂੰ ਹਾਥੀ ਨਹੀਂ ਮਾਰ ਸਕਿਆ ਇਹੋ ਜੀ ਮਹਾਰਾਜ ਜੀ ਦੀ ਕਲਾ ਕਿਉਂਕਿ ਇਹਨੇ ਸਿੱਖਾਂ ਦੇ ਪਰਿਵਾਰਾਂ ਨੂੰ ਬਚਾਇਆ ਸੀ ਔਰ ਇਹਦੀ ਰਾਖੀ ਸਤਿਗੁਰੂ ਜੀ ਕਰ ਰਹੇ ਨੇ
ਹੁਣ ਫੀਲਦਾਰ ਵਜ਼ੀਰਾ ਕਹੇ
ਉਹ ਮਹਾਵਤ ਸਨ ਉਹ ਵਾਪਸ ਆਏ ਮੀਰ ਮੰਨੂ ਕੋਲ ਤੇ ਇਹਨੂੰ ਆ ਕੇ ਕਹਿਣ ਲੱਗੇ
ਮਾਲਕ ਖਾਲੀ ਬਰਕ ਤੋਂ ਨਹੀਂ
ਮੀਰ ਮੰਨੂ ਜੀ ਇਹ ਜਿਹੜਾ ਬਾਲਕ ਹੈ ਇੱਥੇ ਇਸ ਮਹੰਤ ਇਸ ਅਸਥਾਨ ਦਾ ਇਹ ਕੋਈ ਬਰਕਤ ਵਾਲਾ ਹੈ ਇਹ ਕੋਈ ਅਜਮਤੀ ਪੁਰਖ ਹੈ ਇਹ ਬਰਕਤ ਤੋਂ ਖਾਲੀ ਨਹੀਂ ਜਾਪਦਾ
ਤੋ ਵਜ਼ੀਰੇ ਹਾਥੀ ਅਟਵਾਇਓ
ਵਜ਼ੀਰ ਨੇ ਕਿਹਾ ਹਾਥੀ ਪਿੱਛੇ ਕਰ ਲੋ ਜੇ ਨਹੀਂ ਹਾਥੀ ਇਹਨੂੰ ਲਤਾੜ ਦੇ
ਉਸ ਬਾਲਕ ਕੋ ਕੈਦ ਕਰਾਇਓ
ਪਹਿਲਾਂ ਇਹਨੂੰ ਕੈਦ ਕਰ ਲੋ ਜੇ ਮਰਦਾ ਨਹੀਂ ਤੇ ਫਿਰ ਇਹਨੂੰ ਕੈਦ ਕਰ ਲੋ ਕੈਦ ਵਿਚ ਸੁੱਟ ਦੋ ਏਦਾਂ ਉਸ ਮਹੰਤ ਨੂੰ ਕੈਦ ਕਰ ਲਿਆ
ਸਿੱਖ ਆਨੇ ਤੇ ਫੌਜ ਫੜ ਚਾਰ
ਇਹਦਾ ਹੋਰ ਵੀ ਕੁਝ ਸਿੱਖ ਜਿਹੜੇ ਸਾਨੂੰ ਫੌਜ ਫੜ ਕੇ ਲਿਆਈ ਸੀ
ਕਹਿਓ ਵਜ਼ੀਰ ਇਹਨਦੇ ਮਾਰ
ਵਜ਼ੀਰ ਮੀਰ ਮੰਨੂ ਨੇ ਹੁਕਮ ਕੀਤਾ ਕਿ ਆਹ ਸਿੱਖ ਜਿਹੜੇ ਨੇ ਇਹਨਾਂ ਦਾ ਕਤਲ ਕਰ ਦਿਓ
ਉਸ ਬੇਗਮ ਆਣੀ ਥੀ ਸਾਥ
ਇਸ ਪ੍ਰਕਾਰ ਦੇ ਨਾਲ ਇਹ ਬੇਗਮ ਹੋ ਕੇ ਇਸ ਪ੍ਰਕਾਰ ਨਾਲ ਪਾਪ ਕਰਨ ਲੱਗਾ
ਕਰੀ ਅਰਜ਼ ਉਨ ਜੋੜੇ ਹੱਥ
ਉਸ ਵਕਤ ਉਹਨਾਂ ਨੇ ਹੱਥ ਜੋੜੇ ਤੇ ਇਹਨੂੰ ਕਹਿਣ ਲੱਗੇ
ਮੈਂ ਦੇਖੇ ਉਹ ਕਬ ਕੇ ਸਿੱਖ ਨਾਏ ਇਮ ਕੈਦੀ ਨੇ ਸਿੱਖ ਮੰਗਾਏ
ਖਾਲਸਾ ਜੀ ਮੀਰ ਮੰਨੂ ਇਹਦੇ ਕੋਲ ਚਾਰ ਸਿੱਖਾਂ ਨੂੰ ਫੜ ਕੇ ਲਿਆਂਦਾ ਇੱਥੇ ਪੰਡੋਰੀ ਪਿੰਡ ਦੇ ਵਿਚ ਚਾਰ ਸਿੱਖ ਗ੍ਰਿਫ਼ਤਾਰ ਕੀਤੇ ਤੇ ਇਹਦੇ ਕੋਲ ਲੈ ਆਏ ਮੀਰ ਮੰਨੂ ਨੇ ਹੁਕਮ ਕੀਤਾ ਇਹਨਾਂ ਨੂੰ ਕਤਲ ਕਰ ਦਿਓ ਇਹਦੀ ਬੇਗਮ ਨਾਲ ਆਈ ਹੋਈ ਸੀ ਮੀਰ ਮੰਨੂ ਦੀ ਘਰਵਾਲੀ ਉਹ ਮੀਰ ਮੰਨੂ ਨੂੰ ਕਹਿਣ ਲੱਗੀ ਕਿ ਜਿਹੜੇ ਸਿੰਘ ਤੁਸੀਂ ਇੱਥੇ ਫੜ ਕੇ ਲਿਆਂਦੇ ਨੇ ਮੈਂ ਕਦੇ ਸਿੰਘ ਵੇਖੇ ਕੋਈ ਨਹੀਂ ਕਿ ਕਿੱਦਾਂ ਦੇ ਹੁੰਦੇ ਨੇ ਤੇ ਜੇ ਹੁਣ ਸਿੰਘ ਫੜੇ ਹੋਏ ਨੇ ਮਾਰਦਾ ਤਾਂ ਤੂੰ ਉਹਨਾਂ ਨੂੰ ਹੈ ਹੀ ਹੈ ਪਰ ਮਾਰਨ ਤੋਂ ਪਹਿਲਾਂ ਮੈਨੂੰ ਤੂੰ ਉਹਨਾਂ ਦੇ ਦਰਸ਼ਨ ਕਰਾ ਦੇ ਮੈਂ ਵੇਖਾਂ ਤਾਂ ਸਹੀ ਸਿੱਖ ਕਿਹੋ ਜਿਹੇ ਹੁੰਦੇ ਨੇ
ਇਮ ਕੈਲੀ ਨੇ ਸਿੱਖ ਮੰਗਾਏ।
ਇਹਦਾ ਕਹਿ ਕੇ ਮੀਰ ਮੰਨੂ ਨੇ ਹੁਕਮ ਕੀਤਾ ਤੇ ਉਹ ਸਿੱਖ ਜਿਹੜੇ ਫੜੇ ਹੋਏ ਸਨ ਚਾਰ ਉਹਨਾਂ ਨੂੰ ਉਸ ਵੇਲੇ ਮੀਰ ਮੰਨੂ ਕੋਲ ਲਿਆਂਦਾ, ਇਹਦੀ ਬੇਗਮ ਕੋਲ ਲਿਆਂਦਾ।
ਦੇਖ ਬੇਗਮ ਤੇ ਦਏ ਛੁਡਾਏ,
ਬੇਗਮ ਨੇ ਵੇਖੇ ਕਿ ਸਿੱਖ ਬੜੇ ਛੈਲ ਛਬੀਲੇ ਸੁੰਦਰ ਸਰੂਪ ਚਿਹਰੇ ਬੜੇ ਕ੍ਰਾਂਤੀ ਵਾਲੇ, ਏਦਾਂ ਜਾਪਦਾ ਜਿਵੇਂ ਕੋਈ ਪੂਰਨ ਮਹਾਨ ਤਪਸਵੀ ਸਾਧੂ ਹੋਣ। ਬੇਗਮ ਨੇ ਜਦੋਂ ਉਹਨਾਂ ਸਿੱਖਾਂ ਨੂੰ ਵੇਖਿਆ, ਵੇਖ ਕੇ ਉਹਨੇ ਆਖਿਆ ਮੀਰ ਮੰਨੂ ਨੂੰ, ਪਤੀ ਦੇਵ ਤੂੰ ਅੱਗੇ ਬਥੇਰੇ ਸਿੱਖ ਵਾਰੇ ਨੇ, ਇਹਨਾਂ ਨੂੰ ਮੈਂ ਵੇਖਿਆ ਦਰਸ਼ਨ ਕੀਤੇ ਨੇ, ਤੇ ਮੇਰੀ ਤੇਰੇ ਕੋਲ ਦਰਖੁਆਸ਼ ਹੈ ਵੀ ਇਹਨਾਂ ਨੂੰ ਜਿਉਂਦਾ ਛੱਡ ਦੇ, ਇਹਨਾਂ ਨੂੰ ਤੂੰ ਕਤਲ ਨਾ ਕਰ। ਮੀਰ ਮੰਨੂ ਨੇ ਹੁਣ ਘਰਵਾਲੀ ਦੀ ਗੱਲ ਇਹਨੇ ਮੰਨ ਲਈ, ਉਹ ਚਾਰੇ ਸਿੱਖ ਉਸ ਵੇਲੇ ਜਿਉਂਦੇ ਛੱਡ ਦਿੱਤੇ।
ਬਣਿਓ ਸਬਬ ਉਹਨੇ ਜਿੰਦ ਆਏ,
ਪਰਮਾਤਮਾ ਦੀ ਵਿਧੀ ਹੈ। ਜਿਹੜਾ ਮੀਰ ਮੰਨੂ ਬੱਚਿਆਂ ਤੱਕ ਨੂੰ ਨਹੀਂ ਸੀ ਛੱਡਦਾ ਸਿੱਖਾਂ ਦਿਆਂ ਨੂੰ, ਉਹਨੇ ਚਾਰ ਸਿੱਖ ਛੱਡ ਦਿੱਤੇ, ਕਿਉਂਕਿ ਸਾਹਿਬ ਦੀ ਕਲਾ ਜਿਹਨੂੰ ਬਚਾਉਣਾ ਚਾਹੁਣ ਰੱਖਣਾ ਚਾਹੁਣ ਉਸੇ ਵੇਲੇ ਰੱਖ ਲੈਂਦੇ ਨੇ। ਏਦਾਂ ਚਾਰੇ ਸਿੱਖਾਂ ਦੀ ਜਿੰਦ ਬਚ ਗਈ।
ਚੋਲੋ ਹਲਕਾਰੇ ਚੋਲੋ ਆਏ ਹਲਕਾਰੇ ਬੋਲੇ,
ਪੰਡੋਰੀ ਪਿੰਡ ਦੇ ਵਿੱਚ ਇੰਨੇ ਨੂੰ ਕੁਝ ਹਲਕਾਰੇ ਆਏ, ਮੀਰ ਮੰਨੂ ਨੂੰ ਆ ਕੇ ਕਹਿਣ ਲੱਗੇ,
ਚੜ ਮਾਰੋ ਸ਼ਿਕਾਰ ਹਮ ਦੇਖ ਆਏ ਕੋਲੇ।
ਕਹਿਣ ਲੱਗੇ ਮੀਰ ਮੰਨੂ ਨੂੰ, ਵਜ਼ੀਰ ਸਾਹਿਬ ਅਸੀਂ ਆ ਨੇੜੇ ਇੱਕ ਸ਼ਿਕਾਰ ਵੇਖਿਆ, ਬੜਾ ਭਿਆਨਕ ਸ਼ਿਕਾਰ ਹੈ, ਚਲੋ ਚੜ ਕੇ ਤੁਸੀਂ ਉਹ ਸ਼ਿਕਾਰ ਮਾਰੋ ਤੇ ਸ਼ਿਕਾਰ ਖੇਡੋ।
ਤੋ ਵਜ਼ੀਰ ਨੇ ਘੋੜੋ ਮੰਗਾਇਓ,
ਕਹਿੰਦੇ ਬੜਾ ਭਿਆਨਕ ਸ਼ਿਕਾਰ ਕਾਹਦਾ, ਜੰਗਲੀ ਸੂਰ ਦਾ, ਉਹਦਾ ਚੱਲ ਕੇ ਸ਼ਿਕਾਰ ਖੇਡੋ। ਤੋ ਉਸੇ ਵਕਤ ਵਜ਼ੀਰ ਮੀਰ ਮੰਨੂ ਨੇ ਆਪਣਾ ਘੋੜਾ ਮੰਗਵਾਇਆ,
ਲੈ ਹਲਕਾਰਨ ਮੋਰੇ ਚਾਇਓ,
ਉਸੇ ਵਕਤ ਆਪਣੇ ਨਾਲ ਉਹਨਾਂ ਹਲਕਾਰਿਆਂ ਨੂੰ ਲਿਆ ਸ਼ਿਕਾਰ ਖੇਡਣ ਵਾਸਤੇ, ਉਹਨਾਂ ਨੂੰ ਮੂਹਰੇ ਟੋਰ ਲਿਆ ਤੇ ਚੱਲ ਪਿਆ।
ਦੂਰੇਰਾ ਤਿਗੈ ਕਮਾਦ ਵੱਡ ਖੇਤ ਤੋਂ ਸਿੰਘ ਸਹਿਬੋ ਮਾਏ,
ਹਲਕਾਰਿਆਂ ਨੇ ਫਿਰ ਅੱਗੇ ਆ ਕੇ ਦੱਸਿਆ ਮੀਰ ਮੰਨੂ ਨੂੰ, ਕਹਿੰਦੇ ਮੀਰ ਮੰਨੂ ਜੀ ਸ਼ਿਕਾਰ ਜਿਹੜਾ ਅਸੀਂ ਵੇਖ ਕੇ ਆਏ ਉਹ ਸਿੰਘਾਂ ਦਾ ਸ਼ਿਕਾਰ ਹੈ, ਨਾ ਕਿ ਕਿਸੇ ਜਾਨਵਰ ਦਾ। ਉਹ ਤਾਂ ਉੱਥੇ ਗੱਲ ਦੱਸੀ ਸੀ ਕਿ ਸ਼ਾਇਦ ਉੱਥੇ ਜਿਹੜੇ ਸੁਣਨ ਵਾਲੇ ਉਹਨਾਂ ਕੋਲ ਖਬਰ ਨਾ ਭੇਜ ਦੇਣ। ਸ਼ਿਕਾਰ ਕਿਹੜਾ ਸੀ ਉੱਥੇ? ਖਾਲਸਾ ਜੀ ਕਮਾਦ ਦਾ ਖੇਤ ਸੀ, ਤੇ ਕਮਾਦ ਦੇ ਖੇਤ ਵਿੱਚ ਬਹੁਤ ਸਾਰੇ ਸਿੰਘ ਬਜ਼ੁਰਗ ਬੱਚੇ ਉਹ ਲੁਕੇ ਹੋਏ ਸਨ, ਤੇ ਮੀਰ ਮੰਨੂ ਨੇ ਉਹਨਾਂ ਦਾ ਕਤਲ ਕਰਨ ਵਾਸਤੇ, ਉਹਨਾਂ ਨੂੰ ਖਤਮ ਕਰਨ ਵਾਸਤੇ ਹਮਲਾ ਕੀਤਾ।
ਸਿਆਣੇ ਸਿਆਣੇ ਬਾਲ ਬਿਰਦ ਘੇਰ ਲਏ ਗਿਰਦ ਤਾਏ,
ਕਮਾਦ ਦੇ ਖੇਤ ਵਿੱਚ ਸਿੰਘ ਲੁਕਦੇ ਸਨ ਸਮੇਂ ਸਮੇਂ। ਜਦੋਂ ਵੀ ਇਹੋ ਜਿਹੀ ਖੇਡ ਬਣਦੀ ਰਹੀ ਹੈ, ਚਾਹੇ ਉਹ ਪਿਛਲੇ ਕੁਝ ਸਮੇਂ ਦੀ ਬਾਤ ਹੈ, ਕਮਾਦਾਂ ਦੇ ਵਿੱਚ ਵੀ ਸਿੰਘ ਲੁਕਦੇ ਰਹੇ, ਬੜੇ ਬੜੇ ਮੁਕਾਬਲੇ ਉਹਨਾਂ ਕਮਾਦਾਂ ਵਿੱਚ ਹੁੰਦੇ ਰਹੇ, ਉਦੋਂ ਵੀ ਐਸਾ ਹੁੰਦਾ ਰਿਹਾ। ਤੋ ਕਮਾਦ ਵਿੱਚ ਬਹੁਤ ਸਾਰੇ ਇਆਣੇ ਸਿਆਣੇ ਬਾਲਕ ਬਜ਼ੁਰਗ ਬਹੁਤ ਸਾਰੇ ਜਿਹੜੇ ਸਨ ਉਹ ਉਸ ਕਮਾਦ ਦੇ ਖੇਤ ਵਿੱਚ ਲੁਕੇ ਹੋਏ ਸਨ। ਮੀਰ ਮੰਨੂ ਨੇ ਉਸ ਖੇਤ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਗੋਲੀਆਂ ਵਾਗ ਦਿੱਤੀਆਂ।
ਉਨਕੀ ਮਾਮੈ ਭੈਣ ਬਿਰਲਾਏ,
ਹੁਣ ਉਹ ਜਿਹੜੇ ਸਿੰਘ ਸਨ ਅੰਦਰ ਉਹਨਾਂ ਦੀਆਂ ਜਿਹੜੀਆਂ ਮਾਤਾਵਾਂ ਸਨ ਭੈਣਾਂ ਸਨ ਘਰ ਵਾਲੀਆਂ ਸਨ, ਉਹ ਉੱਥੇ ਪੰਡੋਰੀ ਪਿੰਡ ਦੇ ਵਿੱਚ ਸੀ ਉਹ ਮੰਤ ਦੇ ਡੇਰੇ ਤੇ, ਉਹ ਹੁਣ ਰੋਣ ਲੱਗੀਆਂ ਕੁਰਲਾਣ ਲੱਗੀਆਂ ਵੀ ਸਾਡੇ ਜਿਹੜੇ ਭਰਾ ਨੇ ਪਤੀ ਨੇ ਉਹ ਹੁਣ ਮਾਰੇ ਜਾਣਗੇ ਮੀਰ ਮੰਨੂ ਦੇ ਹੱਥੋਂ।
ਕਿਸੇ ਸੁਣਾਏ,
ਉਹ ਦੁੱਖ ਵੇਖੋ ਕਿੱਡਾ ਵੱਡਾ ਦੁੱਖ ਹੋਵੇਗਾ। ਇੱਕ ਹੁੰਦਾ ਨਾ ਜਦੋਂ ਬੰਦਾ ਦੁਖੀ ਹੁੰਦਾ ਤੇ ਰੋ ਕੇ ਉੱਚੀ ਉੱਚੀ ਚੀਖ ਚਘਾੜਾ ਪਾ ਕੇ ਆਪਣਾ ਦੁੱਖ ਜ਼ਾਹਰ ਕਰ ਲੈਂਦਾ, ਪਰ ਹੁਣ ਇੱਥੇ ਦੁੱਖ ਵੀ ਹੈ ਪਰ ਉਹ ਇਸਤਰੀਆਂ ਰੋ ਕੇ ਆਪਣਾ ਦੁੱਖ ਬਿਆਨ ਨਹੀਂ ਕਰ ਸਕਦੀਆਂ। ਜੇ ਰੋਂਦੀਆਂ ਨੇ ਤੇ ਉਹਨਾਂ ਨੂੰ ਉਸੇ ਵੇਲੇ ਫੜ ਕੇ ਉਹਨਾਂ ਨੂੰ ਵੀ ਮਾਰਿਆ ਜਾਂਦਾ ਵੀ ਤੁਸੀਂ ਰੋਂਦੀਆਂ ਉਹ ਤੁਸੀਂ ਵੀ ਸਿੱਖਾਂ ਦੀਆਂ ਘਰ ਵਾਲੀਆਂ ਜਾਪਦੀਆਂ ਹੋ, ਉਹਨਾਂ ਦੇ ਪਰਿਵਾਰਾਂ ਦੇ ਨਾਲ ਸੰਬੰਧ ਹੈ ਤੁਹਾਡਾ। ਇਸ ਕਰਕੇ ਦੁੱਖ ਵੀ ਹੈ ਪਰ ਆਪਣਾ ਦੁੱਖ ਪ੍ਰਗਟ ਵੀ ਨਹੀਂ ਕਰ ਸਕਦੀਆਂ, ਇਹੋ ਜਿਹਾ ਵੱਡਾ ਭਾਰੀ ਦੁੱਖ ਬਣਿਆ ਹੈ।
ਲੋਕ ਖੜੇ ਦੇਖ ਗਿਰਦ ਕੰਪਾਏ,
ਸਾਰੇ ਜਿਹੜੇ ਲੋਕ ਸਨ ਉਹ ਆਲੇ ਦੁਆਲੇ ਖਲੋਤੇ ਕੰਬ ਰਹੇ ਨੇ, ਪਤਾ ਨੀ ਹੁਣ ਕੀ ਹੋਵੇਗਾ, ਮੀਰ ਮੰਨੂ ਪਤਾ ਨੀ ਕਿਹੋ ਜਿਹਾ ਜ਼ੁਲਮ ਕਰੇਗਾ।
ਇਹ ਅਬ ਬਚਤੇ ਦੇਤੇ ਨਾਏ,
ਸਭ ਨੂੰ ਪਤਾ ਲੱਗ ਗਿਆ ਕਿ ਜਿਹੜੇ ਕਮਾਦ ਵਿੱਚ ਲੁਕੇ ਹੋਏ ਸਿੰਘ ਨੇ ਹੁਣ ਇਹਨਾਂ ਦਾ ਬਚਾਅ ਨਹੀਂ ਹੋਣਾ, ਇਹ ਨੀ ਹੁਣ ਬਚ ਸਕਣਗੇ।
ਕਿਆ ਜਾਣੀਏ ਇਨ ਪਿੱਛੇ ਕਿਆ ਹੋਏ,
ਕੀ ਜਾਣੀਏ ਇਹਨਾਂ ਦੇ ਪਿੱਛੋਂ ਕੀ ਹੋਵੇਗਾ।
ਕਹਿ ਪਿੰਡ ਤੁਮ ਰੱਖੇ ਲੁਕੋਏ,
ਐਸਾ ਨਾ ਹੋਵੇ ਕਿ ਮੀਰ ਮੰਨੂ ਉਹਨਾਂ ਨੂੰ ਮਾਰਨ ਤੋਂ ਬਾਅਦ ਸਾਨੂੰ ਆ ਕੇ ਮਾਰਨਾ ਸ਼ੁਰੂ ਕਰ ਦੇਵੇ। ਪਿੰਡ ਵਾਲੇ ਸੀ ਨਾ ਜਿਹੜੇ ਪੰਡੋਰੀ ਪਿੰਡ ਦੇ, ਉਹਨਾਂ ਨੂੰ ਫਿਕਰ ਪੈ ਗਿਆ ਕਿ ਇਹਨਾਂ ਨੂੰ ਮਾਰਨ ਤੋਂ ਬਾਅਦ ਮੀਰ ਮੰਨੂ ਨੇ ਸਾਨੂੰ ਮਾਰਨਾ। ਉਹਨਾਂ ਨੇ ਕਹਿਣਾ ਵੀ ਤੁਸੀਂ ਪਿੰਡ ਵਾਲਿਆਂ ਨੇ ਸਿੰਘ ਲੁਕਾ ਕੇ ਆਪਣੇ ਕੋਲ ਰੱਖੇ ਹੋਏ ਨੇ।
ਹਾਹਾਕਾਰ ਬੋਲੋ ਕਿਨ ਕਹਿਓ ਤੋ ਸਤਿਗੁਰ ਇਮ ਭਾਣੋ ਪਇਓ।
ਸਾਰਿਆਂ ਲੋਕਾਂ ਚ ਹਾਹਾਕਾਰ ਮੱਚ ਗਈ। ਪਿੰਡ ਵਾਲੇ ਵੀ ਡਰ ਰਹੇ ਨੇ, ਉਧਰ ਜਿਹੜੀਆਂ ਸਿੱਖਾਂ ਦੀਆਂ ਭੈਣਾਂ ਹਨ, ਮਾਤਾਵਾਂ ਹਨ, ਉਹਨਾਂ ਦੀਆਂ ਘਰਵਾਲੀਆਂ ਹਨ, ਉਹ ਵੀ ਫਿਕਰ ਵਿਚ ਚਿੰਤਤ ਨੇ। ਇਧਰੋਂ ਵੇਖੋ ਮਹਾਰਾਜ ਜੀ ਦਾ ਭਾਣਾ ਵਰਤਿਆ, ਇਹੋ ਜਿਹੀ ਖੇਡ ਵਰਤੀ ਕਿ ਉਸ ਵਕਤ ਮਹਾਰਾਜ ਜੀ ਦੀ ਕਲਾ ਵਰਤ ਗਈ।
ਛੀਕ ਪਾਓ ਘੋੜਾ ਪਇਓ ਵਜ਼ੀਰ ਗਿਰਿਓ ਭੂਮ ਮਦ ਚੂਮ ਸੋ ਗੀਰ।
ਵੇਖੋ ਮਹਾਰਾਜ ਜੀ ਦੀ ਖੇਡ ਇਹੋ ਜਿਹੀ ਵਰਤੀ ਕਿ ਮੀਰ ਮੰਨੂ ਜਾ ਰਿਹਾ ਸੀ ਤੇ ਘੋੜਾ ਟੁਰਦਾ ਟੁਰਦਾ ਸੀਖ ਪਾਓ ਹੋ ਗਿਆ। ਸੀਖ ਪਾਓ ਦਾ ਮਤਲਬ ਹੁੰਦਾ ਵੀ ਅਗਲੀਆਂ ਲੱਤਾਂ ਉੱਪਰ ਚੁੱਕ ਲੈਣੀਆਂ, ਪਿਛਲੀਆਂ ਲੱਤਾਂ ਤੇ ਸਿੱਧਾ ਖਲੋ ਜਾਣਾ। ਹੁਣ ਉੱਤੇ ਜਿਹੜਾ ਸਵਾਰ ਹੁੰਦਾ ਉਹਦਾ ਬੈਲੈਂਸ ਵਿਗੜ ਜਾਣਾ, ਥੱਲੇ ਡਿੱਗ ਪੈਂਦਾ, ਜਦੋਂ ਘੋੜਾ ਬਿਲਕੁਲ ਹੀ ਸਿੱਧਾ ਉੱਠ ਕੇ ਖਲੋ ਜਾਏ ਅਗਲੀਆਂ ਲੱਤਾਂ ਚੁੱਕ ਕੇ। ਏਦਾਂ ਘੋੜੇ ਨੇ ਆਪਣੇ ਅਗਲੇ ਪੈਰ ਜਿਹੜੇ ਸਨ ਉੱਪਰ ਚੁੱਕ ਲਏ ਔਰ ਪਿਛਲੀਆਂ ਦੋ ਲੱਤਾਂ ਦੇ ਉੱਤੇ ਖਲੋ ਗਿਆ, ਜਿਸ ਕਰਕੇ ਮੀਰ ਮੰਨੂ ਕਾਠੀ ਤੋਂ ਥੱਲੇ ਡਿੱਗ ਪਿਆ।
ਇੱਕ ਪੈਰ ਮਦ ਫਸਿਓ ਰਕਾਬ ਗਈ ਜਾਨ ਬੋ ਪਾਏ ਅਜ਼ਾਬ।
ਮਹਾਰਾਜ ਜੀ ਦਾ ਭਾਣਾ ਵਰਤਿਆ, ਮੀਰ ਮੰਨੂ ਕਮਾਦ ਵਿਚ ਲੁੱਕੇ ਸਿੰਘਾਂ ਨੂੰ ਮਾਰਨ ਗਿਆ ਹੋਇਆ, ਜਦੋਂ ਘੋੜੇ ਨੇ ਪੈਰ ਅਗਲੇ ਚੁੱਕ ਲਏ ਤੇ ਮੀਰ ਮੰਨੂ ਥੱਲੇ ਡਿੱਗ ਪਿਆ। ਜਦੋਂ ਡਿੱਗਾ ਤੇ ਜਿਹੜਾ ਪੈਰ ਸੀ ਘੋੜੇ ਦੀ ਰਕਾਬ ਚ ਫਸ ਗਿਆ, ਰਕਾਬ ਚ ਫਸ ਗਿਆ, ਘੋੜਾ ਦੌੜ ਪਿਆ। ਘੋੜੇ ਦੇ ਸਿਪਾਹੀ ਪਿੱਛੇ ਪਿੱਛੇ ਘੋੜੇ ਨੂੰ ਰੋਕਣ ਵਾਸਤੇ ਦੌੜਨ, ਘੋੜਾ ਡਰ ਕੇ ਹੋਰ ਦੌੜੇ, ਉਹ ਪੈਰਾਂ ਦੇ ਵਿੱਚ ਨਾਲ ਨਾਲ ਘਸੀਟਦਾ ਘਸੀਟਦਾ ਗਿਆ ਮੀਰ ਮੰਨੂ, ਤੇ ਇਸੇ ਤਰ੍ਹਾਂ ਘਸੀਟਦਿਆਂ ਘਸੀਟਦਿਆਂ ਪਾਪੀ ਦੀ ਮੌਤ ਹੋ ਗਈ। ਮੀਰ ਮੰਨੂ ਸਿੰਘਾਂ ਨੂੰ ਮਾਰਨ ਗਿਆ ਸ਼ਿਕਾਰ ਖੇਡਣ, ਕਹਿੰਦਾ ਮੈਂ ਸਿੰਘਾਂ ਦਾ ਸ਼ਿਕਾਰ ਖੇਡਣ ਚੱਲਿਆ, ਆਪ ਹੀ ਸ਼ਿਕਾਰ ਬਣ ਗਿਆ, ਆਪ ਹੀ ਮਾਰਿਆ ਗਿਆ। ਇਹ ਹੈ ਮਹਾਰਾਜ ਜੀ ਦੀ ਪ੍ਰਤੱਖ ਕਲਾ ਜਦੋਂ ਸਤਿਗੁਰਾਂ ਦੀ ਵਰਤਦੀ ਹੈ।
ਸਿੰਘ ਨੇ ਸ਼ਿਕਾਰ ਤੁਰਕਨ ਭੁੱਲ ਗਏ ਫਰਿਓ ਤੇ ਸੋਭੀ ਛੱਡ ਦਿਓ।
ਬਾਕੀ ਤੁਰਕ ਸਨ ਉਹਨਾਂ ਨੂੰ ਸਿੰਘਾਂ ਦਾ ਸ਼ਿਕਾਰ ਕਰਨਾ ਭੁੱਲ ਗਿਆ, ਉਹਨਾਂ ਨੂੰ ਹੋਰ ਹੀ ਵਕਤ ਪੈ ਗਿਆ ਵੀ ਮੀਰ ਮੰਨੂ ਮਾਰਿਆ ਗਿਆ। ਇੱਥੋਂ ਤੱਕ ਕਿ ਜਿਹੜੇ ਸਿੰਘ ਉਹਨਾਂ ਨੇ ਫੜੇ ਸੀ ਨਾ, ਉਹ ਵੀ ਉਹਨਾਂ ਨੇ ਛੱਡ ਦਿੱਤੇ ਵੀ ਜਾਓ, ਵੀ ਸਾਡਾ ਤਾਂ ਜਰਨੈਲ ਹੀ ਮਾਰਿਆ ਗਿਆ। ਉਹ ਜਿਉਂ ਜਿਉਂ ਭੱਜਣ ਉਹਦੀ ਜਿਹੜੀ ਲੋਟ ਸੀ ਨਾ, ਉਹਨੂੰ ਵੀ ਘੋੜਾ ਘਸੀਟਦਾ ਹੀ ਫਿਰੇ, ਉਹ ਪੈਰਾਂ ਦੇ ਵਿੱਚ ਘਸੀਟਦਾ ਫਿਰੇ। ਆਖਿਰਕਾਰ ਬੜੀ ਮੁਸ਼ਕਲ ਨਾਲ ਘੋੜਾ ਕਾਬੂ ਕਰਕੇ ਇਹਦਾ ਮੀਰ ਮੰਨੂ ਦੀ ਲੋਥ ਲਈ ਤੇ ਵਾਪਸ ਲਾਹੌਰ ਨੂੰ ਤੁਰ ਪਏ।
ਐਸੋ ਪਇਓ ਮੰਨੂ ਹਵਾਲ 1800 ਪਰਚੇ ਸਾਲ।
ਖਾਲਸਾ ਜੀ ਇਹੋ ਜਿਹਾ ਹਵਾਲ ਹੋਇਆ ਮੀਰ ਮੰਨੂ ਦਾ 1823 ਸੰਮਤ ਬਿਕਰਮੀ, ਯਾਨੀ ਕਿ 1766 ਈਸਵੀ ਦੇ ਵਿਚ ਪਾਪੀ ਮੀਰ ਮੰਨੂ ਦੀ ਮੌਤ ਹੋ ਗਈ।
ਦੋਹੇਰਾ ਇੱਕ ਬਰਸ ਕਾਬਲੀ ਰਿਓ ਮਦ ਰੋਹੇਲੇ ਦੇਸ਼।
ਖਾਲਸਾ ਜੀ ਇੱਧਰ ਕਾਬਲੀ ਅਬਦਾਲੀ ਤਕਰੀਬਨ ਇੱਕ ਸਾਲ ਤੱਕ ਹਿੰਦੁਸਤਾਨ ਦੇ ਇਲਾਕੇ ਵਿਚ ਲਾਹੌਰ ਦੇ ਵਿਚ ਰਿਹਾ ਔਰ ਬਹੁਤ ਲੰਮੇ ਸਮੇਂ ਤੱਕ ਇੱਕ ਸਾਲ ਤੱਕ ਇੱਥੇ ਲੋਕਾਂ ਕੋਲੋਂ ਪੈਸਾ ਉਗਰਾਉਂਦਾ ਰਿਹਾ।
ਨਵਾਬ ਸਬਨ ਪੈਸੇ ਦੇ ਔਰ ਲਾਹੌਰ ਮੱਲੀ ਉਨ ਬੇਸ।
ਜਿੰਨੇ ਨਵਾਬ ਸਨ ਹਿੰਦੁਸਤਾਨ ਦੇ, ਜਿੰਨੇ ਸੂਬੇਦਾਰ ਸਨ, ਉਹ ਸਾਰੇ ਅਬਦਾਲੀ ਕੋਲ ਪੈਸਾ ਭਰਦੇ ਨੇ, ਅਬਦਾਲੀ ਕੋਲ ਟਕੇ ਚੁਕਾਉਂਦੇ ਨੇ ਔਰ ਇਹ ਲਾਹੌਰ ਮੱਲ ਕੇ ਬੈਠਾ ਹੋਇਆ, ਵਿਸ਼ੇਸ਼ ਕਰਕੇ ਲਾਹੌਰ ਦੇ ਵਿਚ ਕਬਜ਼ਾ ਕੀਤਾ ਹੋਇਆ।
ਸਭ ਉਸਕੀ ਕਥਾ ਕਥੀ ਹੈ।
ਭਾਈ ਰਤਨ ਸਿੰਘ ਜੀ ਕਹਿੰਦੇ ਕਿ ਜੇ ਮੈਂ ਅਬਦਾਲੀ ਦੀ ਸਾਰੀ ਕਥਾ ਕਰਨ ਲੱਗ ਪਵਾਂ ਵੀ ਉਹਨੇ ਕਿੱਥੇ ਕਿੱਥੇ ਹਮਲਾ ਕੀਤਾ, ਕਿਹੜੇ ਕਿਹੜੇ ਇਲਾਕੇ ਹਿੰਦੁਸਤਾਨ ਦੇ ਸਰ ਕੀਤੇ, ਕਿੱਥੇ ਕਿੱਥੇ ਮਰਾਠਿਆਂ ਦੇ ਨਾਲ ਉਹਨੇ ਜੰਗ ਕੀਤਾ।
ਗ੍ਰੰਥ ਵਧੇ ਕੁਝ ਸੁੱਖ ਨਾ ਪਈਏ,
ਕਹਿੰਦੇ ਗ੍ਰੰਥ ਬਹੁਤ ਵੱਧ ਜਾਏਗਾ ਇਤਿਹਾਸ ਦਾ, ਪਰ ਮੈਂ ਅਬਦਾਲੀ ਦੀ ਕਥਾ ਲਿਖਣ ਵਾਸਤੇ ਨਹੀਂ ਭਾਈ ਰਤਨ ਸਿੰਘ ਜੀ ਕਹਿੰਦੇ ਕਲਮ ਚੁੱਕੀ, ਮੈਂ ਇਹ ਕਥਾ ਉਹ ਕਥਾ ਲਿਖਣ ਵਾਸਤੇ ਕਲਮ ਚੁੱਕੀ ਹੈ ਜਿਹੜੀ ਕਥਾ ਗੁਰੂ ਖਾਲਸੇ ਨਾਲ ਸੰਬੰਧਿਤ ਹੈ। ਅਬਦਾਲੀ ਦੀ ਵੀ ਉਹੀ ਕਥਾ ਭਾਈ ਰਤਨ ਸਿੰਘ ਨੇ ਲਿਖੀ ਹੈ ਜਿੱਥੇ ਜਿੱਥੇ ਅਬਦਾਲੀ ਨੇ ਖਾਲਸੇ ਦੇ ਨਾਲ ਦੁਸ਼ਮਣੀ ਕਮਾਈ। ਬਾਕੀ ਤਾਂ ਅਬਦਾਲੀ ਨੇ ਦਿੱਲੀ ਬਹੁਤ ਲੁੱਟਿਆ, ਮਥੁਰਾ ਬੜੀ ਵੇਰੀ ਉਜਾੜੀ, ਉਹ ਸਾਰੀ ਕਥਾ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਲਿਖਣ ਵਾਸਤੇ ਕਲਮ ਨਹੀਂ ਚੁੱਕੀ, ਜੇ ਮੈਂ ਉਹ ਲਿਖਾਂ ਤੇ ਗ੍ਰੰਥ ਬਹੁਤ ਵੱਧ ਜਾਏਗਾ, ਪਰ ਉਹਦਾ ਸਾਨੂੰ ਕੀ ਫਾਇਦਾ, ਅਸੀਂ ਅਬਦਾਲੀ ਦੀ ਕਥਾ ਕਿਉਂ ਲਿਖਦੇ ਫਿਰੀਏ। ਕਹਿੰਦੇ ਮੈਂ ਤਾਂ ਖਾਲਸੇ ਦੀ ਕਥਾ ਲਿਖਣੀ ਹੈ ਕਿ ਖਾਲਸੇ ਨੇ ਅਬਦਾਲੀ ਨਾਲ ਕਿਵੇਂ ਕਿਵੇਂ ਟਾਕਰਾ ਕੀਤਾ ਹੈ।
ਯੁੱਧ ਭਇਓ ਬਦ ਪਾਓ ਸਾਥ,
ਅਬਦਾਲੀ ਦਾ ਮਰਾਠਿਆਂ ਨਾਲ ਤਕਰੀਬਨ ਇੱਕ ਸਾਲ ਤੱਕ ਜਦੋਂ ਇਹ ਹਿੰਦੁਸਤਾਨ ਚ ਰਿਹਾ, ਮਰਾਠਿਆਂ ਨਾਲ ਇਹਦਾ ਜੰਗ ਹੁੰਦਾ ਰਿਹਾ। ਭਾਊ ਭਾਊ ਕਹਿੰਦੇ ਨੇ ਮਰਾਠੇ ਸਰਦਾਰਾਂ ਨੂੰ, ਉਹਨਾਂ ਮਰਾਠੇ ਸਰਦਾਰਾਂ ਦੇ ਨਾਲ ਅਬਦਾਲੀ ਦਾ ਜੰਗ ਯੁੱਧ ਹੁੰਦਾ ਰਿਹਾ।
ਉਸ ਮੈਂ ਬਹੁਤ ਬਦਤ ਹੈ ਬਾਤ,
ਮਰਾਠਿਆਂ ਨਾਲ ਲੜਾਈ ਹੋਈ ਅਬਦਾਲੀ ਦੀ, ਉਹਦੇ ਨਾਲ ਮੁਕਾਬਲਾ ਹੋਇਆ, ਕਿਵੇਂ ਮਰਾਠੇ ਹਾਰੇ। ਕਹਿੰਦੇ ਉਹ ਕਥਾ ਮੈਂ ਮਰਾਠਿਆਂ ਦੀ ਕਥਾ ਜਾਂ ਅਬਦਾਲੀ ਦੀ ਕਥਾ ਲਿਖਣ ਵਾਸਤੇ ਬਹੁਤ ਗੱਲ ਵੱਧ ਜਾਏਗੀ, ਗ੍ਰੰਥ ਬਹੁਤ ਵੱਧ ਜਾਏਗਾ।
ਤਾਂ ਤੇ ਸੂਖਮ ਬਾਤ ਬਤਾਓ
ਕਰਕੇ ਮੈਂ ਸੂਖਮ ਮਾਤਰ ਉਹਨਾਂ ਦੀ ਜਿਹੜੀ ਇਤਿਹਾਸ ਦੀ ਕਥਾ ਹੈ ਉੱਥੇ ਲਿਖਦਾ ਹਾਂ।
ਸਭ ਤੋਂ ਕਮੀਓ ਬਾਤ ਬਣਾਏ, ਹਿੰਦੂ ਮਰਾਠੇ ਸਭ ਦੇ ਗਵਾਏ।
ਇਹਨਾਂ ਸਾਰੇ ਤੁਰਕਾਂ ਉਧਰ ਅਬਦਾਲੀ ਦੇ ਜਿਹੜੇ ਕਾਬਲੀ ਪਠਾਨ ਸੀ ਤੇ ਇਧਰ ਜਿੰਨੇ ਮੁਗਲ ਸਨ, ਇਹ ਰਾ ਗਏ ਇਕੱਠੇ ਹੋ ਗਏ। ਇਹਨਾਂ ਆਖਿਆ ਜਿੰਨੇ ਹਿੰਦੂ ਨੇ ਹਿੰਦੁਸਤਾਨ ਵਿਚ, ਆ ਜਿੰਨੇ ਮਰਾਠੇ ਨੇ ਇਹਨਾਂ ਨੂੰ ਮਾਰ ਕੇ ਗਵਾ ਦਿਓ, ਇਹਨਾਂ ਨੂੰ ਖਤਮ ਕਰ ਦਿਓ, ਇਹਨਾਂ ਨੂੰ ਨੇਸ ਤੋਂ ਨਾਬੂਦ ਕਰ ਦਿਓ ਕਿ ਇਹਨਾਂ ਦਾ ਖੁਰਾ ਖੋਜ ਹਿੰਦੁਸਤਾਨ ਵਿਚ ਨਾ ਰਹੇ।
ਨਵਾਬ ਵਜ਼ੀਰ ਨੂੰ ਫੌਜ ਮੰਗਾਏ,
ਇਹਨਾਂ ਜਿਹੜੇ ਵਜ਼ੀਰ ਸਨ ਨਜੀਬ ਰੁਹੇਲੇ ਵਰਗੇ ਤੇ ਇਧਰ ਅਬਦਾਲੀ ਦੀ ਫੌਜ ਜਿਹੜੀ ਹੈ, ਇਹਨਾਂ ਨੇ ਸਾਰਿਆਂ ਨੇ ਰਲ ਕੇ ਹਮਲਾ ਕੀਤਾ।
ਹਿੰਦੂਆਂ ਉੱਪਰ ਦੌੜ ਕਰਾਏ,
ਬਹੁਤ ਸਾਰੇ ਹਿੰਦੂਆਂ ਦੇ ਉੱਤੇ ਇਹਨਾਂ ਨੇ ਦੌੜ ਕਰਾਈ। ਜਿਹੜਾ ਕੋਈ ਹਿੰਦੂ ਦਾ ਇਲਾਕਾ ਇਹਨਾਂ ਨੂੰ ਲੱਭਦਾ ਸੀ ਉੱਥੇ ਹਮਲਾ ਕਰਕੇ ਉਹਨੂੰ ਮਾਰਦੇ ਸਨ।
ਮਥੁਰਾ ਮਾਰ ਬੰਦੀ ਬੋ ਕਰੇ,
ਮਥੁਰਾ ਵਿਚ ਜਿਹੜਾ ਸ੍ਰੀ ਕ੍ਰਿਸ਼ਨ ਦੀ ਜਨਮ ਭੂਮੀ ਹੈ ਮਥੁਰਾ, ਉਹ ਵੀ ਇਹਨਾਂ ਨੇ ਕਈ ਵਾਰ ਅਬਦਾਲੀ ਨੇ ਉਜਾੜਿਆ। ਮਥੁਰਾ ਦੇ ਵਿਚੋਂ ਬਹੁਤ, ਕਿਉਂਕਿ ਇੱਥੇ ਹਿੰਦੂ ਬਹੁਤ ਜ਼ਿਆਦਾ ਗਿਣਤੀ ਚ ਰਹਿੰਦੇ ਸਨ ਮਥੁਰਾ ਵਿਚ, ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹ ਬੰਦੀ ਬਣਾ ਲਏ।
ਜੇ ਉਹ ਸੋ ਜੋ ਰਹੇ ਨਾ ਕਰੇ,
ਉਹੀ ਬਚਿਆ ਜਿਹੜਾ ਘਰ ਨਾ ਮਿਲਿਆ, ਜਿਹੜਾ ਕਿਤੇ ਬਾਹਰ ਗਿਆ ਹੋਇਆ ਸੀ, ਮਥੁਰਾ ਸ਼ਹਿਰ ਵਿਚ ਉਸ ਵੇਲੇ ਮੌਜੂਦ ਨਹੀਂ ਸੀ, ਉਹ ਬਚਿਆ। ਜਿਹੜੇ ਘਰਾਂ ਵਿਚ ਸਨ ਉਹ ਸਾਰੇ ਮਾਰੇ ਗਏ, ਲਤਾੜੇ ਗਏ।
ਸੋ ਬਚਿਓ ਜੋ ਭੱਜ ਗਏ ਭਰਤਪੁਰੇ ਕੇ ਪਾਏ,
ਹਿੰਦੂਆਂ ਵਾਸਤੇ ਮਰਾਠਿਆਂ ਵਾਸਤੇ ਇੱਕੋ ਜਗ੍ਹਾ ਸੀ ਬਚਣ ਦੀ, ਉਹ ਸੀ ਭਰਤਪੁਰਾ। ਉਹੀ ਬਚਿਆ ਭੱਜ ਕੇ ਜਿਹੜਾ ਭਰਤਪੁਰੇ ਜਾ ਕੇ ਰਹਿਣ ਲੱਗ ਪਿਆ, ਉੱਥੇ ਜਾ ਕੇ ਵੱਸਣ ਲੱਗ ਪਿਆ।
ਮਗਰ ਗਈ ਫੌਜ ਤੁਰਕ ਕੀ ਮਾਰ ਤੋਪਨ ਦੇਈ ਹਟਾਏ,
ਤੁਰਕਾਂ ਦੀ ਫੌਜ ਇਹਨਾਂ ਦੇ ਪਿੱਛੇ ਪਿੱਛੇ ਉਹਨਾਂ ਨੂੰ ਮਾਰਨ ਭਰਤਪੁਰੇ ਪਹੁੰਚੀ। ਪਰ ਅੱਗੋਂ ਭਰਤਪੁਰੇ ਦੇ ਵਿਚ ਉਥੋਂ ਦੇ ਜਿਹੜੇ ਜਾਟ ਸਨ ਉਹਨਾਂ ਤੋਪਾਂ ਬੀੜੀਆਂ ਹੋਈਆਂ, ਉਹਨਾਂ ਤੋਪਾਂ ਦਾਗ ਦਿੱਤੀਆਂ, ਜਿਸ ਕਰਕੇ ਤੁਰਕ ਉਥੋਂ ਵਾਪਸ ਮੁੜ ਕੇ ਆ ਗਏ।
ਮਥੁਰਾ ਡੇਰਾ ਗਿਲਜਨ ਪਾਇਆ,
ਜਿੰਨੇ ਗਿਲਜੇ ਸਨ ਕਾਬਲੀਏ ਸਨ ਇਹਨਾਂ ਨੇ ਮਥੁਰਾ ਆ ਕੇ ਡੇਰਾ ਪਾ ਲਿਆ।
ਭਰਤਪੁਰੇ ਤੇ ਮਾਰ ਹਟਾਇਆ,
ਭਰਤਪੁਰੇ ਤੋਂ ਉਹਨਾਂ ਨੂੰ ਮਾਰ ਕੇ ਹਟਾ ਦਿੱਤਾ ਗਿਆ ਤੇ ਵਾਪਸ ਮਥੁਰਾ ਆ ਗਏ।
ਤੋਪਖਾਨੇ ਕੀ ਛਲਕ ਸੁਣੇ,
ਜਦੋਂ ਤੋਪਖਾਨੇ ਦੀ ਛਲਕ ਇਹਨਾਂ ਨੇ ਸੁਣੀ,
ਮੁਗਲ ਪਠਾਨ ਤੋਂ ਅਕਲ ਗਵੇ,
ਮੁਗਲਾਂ ਪਠਾਣਾਂ ਦੀ ਇੱਕ ਵਾਰੀ ਅਕਲ ਜਾਂਦੀ ਰਹੀ ਜਦੋਂ ਭਰਤਪੁਰਿਓ ਅੱਗੋਂ ਹਮਲਾ ਹੋਇਆ।
ਦੀਕ ਮਾਏ ਬਹੁਤੇ ਜੱਟ ਵਰੇ,
ਉਧਰ ਜਿਹੜਾ ਭਰਤਪੁਰੇ ਦਾ ਇੱਕ ਇਲਾਕਾ ਉਹਨੂੰ ਡੀਕ ਦਾ ਇਲਾਕਾ ਕਹਿੰਦੇ ਨੇ, ਉਹ ਜਿਹੜਾ ਡੀਕ ਦਾ ਇਲਾਕਾ ਸੀ ਉੱਥੇ ਬਹੁਤ ਸਾਰੇ ਜਿਹੜੇ ਜਾਟ ਸਨ ਇੱਧਰ ਦੇ ਉੱਥੇ ਜਾ ਕੇ ਵੜ ਗਏ।
ਮਰਾਠੇ ਚੁਨਕੋ ਘੁਮੀਰੇ ਅੜੇ,
ਇੱਕ ਮਰਾਠਾ ਸੀ ਚੁਨਕਰ ਰਾਓ, ਉਹ ਵੀ ਇੱਥੇ ਆ ਗਿਆ ਆਪਣੇ ਨਾਲ ਫੌਜ ਲੈ ਕੇ।
ਔਰ ਉਤੋਂ ਇੱਕ ਘਰ ਵੱਡ ਭਾਰੇ,
ਨੇੜੇ ਇੱਕ ਹੋਰ ਵੱਡਾ ਸਾਰਾ ਕਿਲਾ ਸੀ
ਜਿਸ ਪਰ ਜੱਟ ਉਮੈਦ ਬਹੁਤ ਸਾਰੇ,
ਜਿੰਨੇ ਜਾਟ ਸਨ ਉਸ ਕਿਲੇ ਦੇ ਉੱਤੇ ਉਮੈਦ ਰੱਖਦੇ ਸਨ।
ਜੱਟ ਫੌਜ ਨੇ ਜੀ ਖਾਸੀ ਭਰੇ,
ਉਸ ਕਿਲੇ ਦੇ ਵਿੱਚ ਜਾਟਾਂ ਦੀ ਫੌਜ ਜਾ ਕੇ ਇਕੱਠੀ ਹੋ ਗਈ।
ਤੋਪ ਜੰਬੂਰੇ ਭੋਜਨ ਜਾਇਲ ਵਰੇ,
ਬਹੁਤ ਸਾਰੀਆਂ ਤੋਪਾਂ ਜੰਬੂਰੇ ਜੰਜੈਲਾਂ ਉਸ ਕਿਲੇ ਦੇ ਵਿੱਚ ਵਾੜ ਲਈਆਂ ਕਾਬਲੀਆਂ ਦਾ ਮੁਕਾਬਲਾ ਕਰਨ ਲਈ।
ਖਾਈ ਕੰਧ ਤੀ ਵੇਸ ਬਣਾਏ,
ਆਲੇ ਦੁਆਲੇ ਖਾਈ ਬੜੀ ਡੂੰਘੀ ਸੀ, ਕਿਲੇ ਦੇ ਕੰਧ ਬੜੀ ਡੂੰਘੀ ਮਜ਼ਬੂਤ ਸੀ।
ਸੁਰੰਗ ਹਲਕੀ ਪੈਮੈ ਕਾਏ,
ਨਾ ਉੱਥੇ ਕੋਈ ਸੁਰੰਗ ਲੱਗ ਸਕਦੀ ਸੀ, ਨਾ ਉੱਥੇ ਕਿਸੇ ਤੋਪ ਦੇ ਗੋਲੇ ਨਾਲ ਉਸ ਕੰਧ ਨੂੰ ਤੋੜਿਆ ਜਾ ਸਕਦਾ ਸੀ।
ਸੋਹੇਰਾ ਤੋਪਨ ਕੰਧ ਸੁਨੈਟ ਹੈ ਮੈਂ ਸੁਰੰਗਾ ਹੋਏ ਲਗਾਏ,
ਉਹ ਕੰਧਾਂ ਇੰਨੀਆਂ ਮਜ਼ਬੂਤ ਸਨ ਇਸ ਕਿਲੇ ਦੀਆਂ ਕਿ ਉਹ ਤੋਪਾਂ ਦੇ ਗੋਲਿਆਂ ਨਾਲ ਤੋੜੀਆਂ ਨਹੀਂ ਸੀ ਜਾ ਸਕਦੀਆਂ, ਤੇ ਖਾਈ ਇੰਨੀ ਡੂੰਘੀ ਸੀ ਕਿ ਸੁਰੰਗ ਨਹੀਂ ਸੀ ਪੁੱਟੀ ਜਾ ਸਕਦੀ।
ਹੱਲੋ ਕਿਚ ਤਿਸ ਨਾ ਕਰੇ ਖਰਚ ਬਹੁਤ ਦੇ ਪਾਏ
ਅੰਦਰ ਖਜ਼ਾਨਾ ਬੜਾ ਇਕੱਠਾ ਕਰ ਲਿਆ ਇਹਨਾਂ ਨੇ ਕਣਕ ਦਾਣਾ ਪੱਠਾ ਕਿ ਜੇ ਲੰਮਾ ਸਮਾਂ ਤੱਕ ਜੰਗ ਚੱਲਦਾ ਰਹੇ ਤੇ ਅੰਦਰ ਗੁਜ਼ਾਰਾ ਵੀ ਚੱਲਦਾ ਰਹੇ ਏਦਾਂ ਇਹਨਾਂ ਜਾਟਾਂ ਨੇ ਕਿਲਾ ਆਕੀ ਕਰ ਲਿਆ ਉਧਰ ਕੋਇਲ ਦਾ ਕਿਲਾ ਸੀ ਜਦੋਂ ਅਲੀਗੜ੍ਹ ਦਾ ਕਿਲਾ ਵੀ ਕਹਿੰਦੇ ਨੇ ਉਹ ਵੀ ਇਹਨਾਂ ਨੇ ਜਾ ਕੇ ਭਰਤਪੁਰੇ ਦੇ ਜਿਹੜੇ ਜਾਟ ਸਨ ਉਹਨਾਂ ਨੇ ਜਾ ਕੇ ਉਹਦੇ ਵਿੱਚ ਵੀ ਕਬਜ਼ਾ ਕਰ ਲਿਆ ਤੇ ਅਬਦਾਲੀ ਦਾ ਮੁਕਾਬਲਾ ਕੀਤਾ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ ਗੁਰੂ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ 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 ਵਾਹਿਗੁਰੂ